ਵਾਹਿਗੁਰੂ ਸਾਹਿਬ ਦੇਵ ਗੰਧਾਰੀ ਪੰਜਵਾ ਅੰਮ੍ਰਿਤਾ ਪ੍ਰੇ ਬਚਨ ਤੁਹਾਰੇ ਅਤ ਸੁੰਦਰ ਮਨ ਮੋਹਨ ਪਿਆਰੇ ਸਾਬੂ ਮਾਧ ਨਿਰਾਰੇ ਅੰਮ੍ਰਿਤਾ ਪ੍ਰੇ ਬਚਨ ਤੁਹਾਰੇ ਅਤ ਸੁੰਦਰ ਮਨ ਮੋਹਨ ਪਿਆਰੇ ਸਾਬੂ ਮਾਧ ਨਿਰਾਰੇ ਰਹਾਉ ਰਾਜ ਨਾ ਚਾਹੋ ਮੁਕਤ ਨਾ ਚਾਹੋ ਮਨ ਪ੍ਰੀਤ ਚਰਨ ਕਮਲਾਰੇ ਬ੍ਰਹਮ ਮਹੇਸ਼ ਸਿੱਧ ਮੁਨ ਇੰਦਰਾ ਮੋਹੇ ਠਾਕੁਰ ਹੀ ਦਰਸਾਰੇ ਦੀਨ ਦੁਆਰਾ ਆਇਓ ਠਾਕੁਰ ਸਰਨ ਪਰਿਓ ਸੰਤ ਹਾਰੇ ਕਹੋ ਨਾਨਕ ਪ੍ਰਭ ਮਿਲੇ ਮਨੋਹਰ ਮਨ ਸੀਤਲ ਦਿਗ ਸਾਰੇ ਦੀਨ ਦੁਆਰਾ ਆਇਓ ਠਾਕੁਰ ਸਵਰਨ ਪਰਿਓ ਸੰਤ ਹਰੇ ਕਹੁ ਨਾਨਕ ਪ੍ਰਭ ਮਿਲੇ ਮਨੋਹਰ ਮਨ ਸੀਤਲ ਬਿਵਸਾਰੇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਪੂਜਾ ਪਾਦ ਹਯੂਰੇ ਅਨਵਰ ਸਰਵਰੇ ਕਾਇਨਾਤ ਸ਼ਹਿਨ ਸ਼ਹਿਦ ਵਾਲਮ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਯੂਰੀ ਦੇ ਵਿੱਚ ਬਿਰਾਜਮਾਨ ਗੁਰੂ ਪਿਆਰੇ ਗੁਰੂ ਸਵਰੇ ਖਾਲਸਾ ਜੀ ਸਤਿਗੁਰਾਂ ਨੇ ਆਪਣੀ ਮਹਾਨ ਕਿਰਪਾ ਕਰਕੇ ਦੀਨ ਦੁਨੀ ਦੇ ਤਖ਼ਤ 'ਤੇ ਬਿਰਾਜਮਾਨ ਹੋ ਕੇ ਆਪਣਾ ਪਾਵਨ ਪਵਿੱਤਰ ਉਪਦੇਸ਼ ਜਿਸ ਨੂੰ ਦਿਆਲ ਹੋਆ ਮੇਰਾ ਸਵਾਮੀ ਤਿਸ ਗੁਰ ਸਿੱਖ ਗੁਰ ਉਪਦੇਸ਼ ਸੁਣਾਵੇ ਇਹਨਾਂ ਪਿਆਰੇ ਬਚਨਾਂ ਮੁਤਾਬਕ ਆਪਣਾ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕੀਤਾ ਹੈ। ਰਹਾਉ ਦੀ ਪੰਕਤੀ ਦੇ ਵਿੱਚ ਜੋ ਸਤਿਗੁਰਾਂ ਨੇ ਆਪਣਾ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕੀਤਾ ਉਸ ਦੇ ਵਿੱਚ ਸਾਨੂੰ ਗੁਰੂ ਦੇ ਉਪਦੇਸ਼ ਦੀ ਜਿਹੜੀ ਆ ਮਹਿਮਾ, ਗੁਰੂ ਦੇ ਉਪਦੇਸ਼ ਦੀ ਜ਼ਰੂਰਤ ਜਿਹੜੀ ਆ ਉਹਦਾ ਵਰਣਨ ਕੀਤਾ ਹੋਇਆ ਹੈ। ਗੁਰਮੁਖ ਪਿਆਰਿਓ, ਜਿਹਦਾ ਗੁਰੂ ਦੇ ਨਾਲ ਪ੍ਰੇਮ ਹੋ ਜਾਂਦਾ ਆ, ਗੁਰੂ ਦੀ ਸ਼ਰਨ ਦੇ ਵਿੱਚ ਜਿਹੜਾ ਮਨੁੱਖ ਆ ਜਾਂਦਾ ਆ, ਜਿਹੜਾ ਆਦੀ ਹੋ ਜਾਂਦਾ ਆ ਗੁਰੂ ਦੇ ਸ਼ਬਦ ਨੂੰ ਸੁਣਦਾ, ਗੁਰੂ ਦੇ ਉਪਦੇਸ਼ ਨੂੰ ਸੁਣਦਾ, ਉਹਦੇ ਉੱਤੇ ਕਿਸੇ ਹੋਰ ਗੱਲਾਂ ਦਾ ਕੋਈ ਅਸਰ ਨਹੀਂ ਹੁੰਦਾ। ਉਹਨੂੰ ਗੁਰੂ ਦੇ ਬਚਨ ਜਿਹੜੇ ਨੇ ਬੜੇ ਪਿਆਰੇ ਲੱਗਦੇ ਨੇ, ਬੋਲ ਬੜੇ ਮਿੱਠੇ ਲੱਗਦੇ ਨੇ। ਆਪਣੀ ਹਉਮੈ ਨੂੰ ਉਹ ਤਿਆਗ ਕਰਕੇ ਆਪਣਾ ਸਮੁੱਚਾ ਜਿਹੜਾ ਜੀਵਨ ਹੈ ਉਹ ਗੁਰੂ ਨੂੰ ਸਮਰਪਿਤ ਕਰ ਦਿੰਦਾ ਆ। ਸਤਿਗੁਰਾਂ ਦੇ ਹੋਰ ਵੀ ਬੜੇ ਪਿਆਰੇ ਬੋਲ ਨੇ ਇਸ ਸੰਬੰਧ ਦੇ ਵਿੱਚ। ਸਤਿਗੁਰ ਬਚਨ ਤੁਮਾਰੇ ਨਿਰਗੁਣ ਨਿਸਤਾਰੇ, ਸਤਿਗੁਰੂ ਤੇਰੇ ਬਚਨਾਂ ਦੇ ਨਾਲ ਤੇਰੇ ਉਪਦੇਸ਼ ਦੇ ਨਾਲ ਜਿਹੜੇ ਗੁਣਹੀਨ ਮਨੁੱਖ ਸਨ ਉਹ ਗੁਣਾਂ ਵਾਲੇ ਬਣ ਗਏ, ਮੂਰਖ ਜਿਹੜੇ ਸਨ ਉਹ ਗਿਆਨਵਾਨ ਬਣ ਗਏ ਤੇਰੇ ਉਪਦੇਸ਼ ਦਾ ਸਦਕਾ। ਪਿਆਰੇ ਪਤੀ ਪਰਮਾਤਮਾ ਦੇ ਜਿਹੜੇ ਬੋਲ ਨੇ ਅੱਜ ਦੇ ਪਾਵਨ ਪਵਿੱਤਰ ਸ਼ਬਦ ਦੇ ਵਿੱਚ ਸਤਿਗੁਰਾਂ ਨੇ ਸਾਨੂੰ ਦੱਸਿਆ, ਉਹ ਅੰਮ੍ਰਿਤ ਦੀ ਨਿਆਈ ਨੇ ਸਾਡੇ ਵਾਸਤੇ, ਅੰਮ੍ਰਿਤ ਤੋਂ ਭਾਵ ਮ੍ਰਿਤੂ ਤੋਂ ਰਹਿਤ। ਜਗ੍ਹਾ ਜਗ੍ਹਾ ਦੇ ਉੱਤੇ ਸਤਿਗੁਰਾਂ ਨੇ ਗੁਰੂ ਦੇ ਉਪਦੇਸ਼ ਨੂੰ, ਉਸ ਪਰਮਾਤਮਾ ਨੂੰ ਅੰਮ੍ਰਿਤ ਕਰਕੇ ਬਿਆਨ ਕੀਤਾ ਹੋਇਆ ਹੈ ਕਿ ਪਰਮਾਤਮਾ ਅਤੇ ਗੁਰੂ ਦਾ ਜਿਹੜਾ ਉਪਦੇਸ਼ ਆ ਉਹ ਮੌਤ ਤੋਂ ਰਿਤੂ ਆ, ਮੌਤ ਤੋਂ ਰਹਿਤ ਆ, ਉਹਨੂੰ ਮੌਤ ਨਹੀਂ ਆਉਂਦੀ, ਮ੍ਰਿਤੂ ਨਹੀਂ ਆਉਂਦੀ। ਹਾਂ, ਜਿਹੜੇ ਲੋਕ ਉਸ ਪਰਮਾਤਮਾ ਦੇ ਨਾਲ ਜੁੜ ਜਾਂਦੇ ਨੇ, ਜਿਹੜੇ ਗੁਰੂ ਦੇ ਉਪਦੇਸ਼ ਨੂੰ ਆਪਣੇ ਹਿਰਦੇ ਦੇ ਵਿੱਚ ਵਸਾ ਲੈਂਦੇ ਨੇ, ਉਹ ਵੀ ਮ੍ਰਿਤੂ ਤੋਂ ਰਹਿਤ ਹੋ ਜਾਂਦੇ, ਆਤਮਕ ਮੌਤ ਤੋਂ। ਸਰੀਰਕ ਮੌਤ ਹਰ ਇੱਕ ਨੂੰ ਆਉਣੀ ਆਉਣੀ ਹੈ। ਗੁਰਮੁਖ ਪਿਆਰਿਓ, ਇਸ ਸੰਬੰਧ ਦੇ ਵਿੱਚ ਸਤਿਗੁਰਾਂ ਨੇ ਸਾਨੂੰ ਸਮਝਾਇਆ, ਇੱਕ ਚਾਲੇ ਇੱਕ ਚਾਲ ਸੇ ਸਭ ਆਪਣੀ ਵਾਰ, ਸਭਨਾ ਮਰਨਾ ਆਇਆ ਵੇ ਸ਼ੋਰਾ ਸਭਨਾ। ਹੋਰ ਅੰਮ੍ਰਿਤ ਬਚਨ ਨੇ ਕਿ ਵਾਰੀ ਆਪੋ ਆਪਣੀ ਚੱਲੇ ਮਸਾਇਕ ਸ਼ੇਖ। ਪਰ ਸਤਿਗੁਰਾਂ ਨੇ ਸਾਨੂੰ ਸਮਝਾਇਆ ਆ, ਕਬੀਰ ਸਾਹਿਬ ਜੀ ਕਹਿੰਦੇ, ਮੈਂ ਨਾ ਮਰੋ ਮਰਬੋ ਸੰਸਾਰਾ, ਅਬ ਮੋਹੇ ਮਿਲਿਓ ਜੀਆਵਣ ਹਾਰਾ। ਕਹਿੰਦੇ ਸੰਸਾਰ ਆਤਮਕ ਮੌਤ ਮਰ ਰਿਹਾ ਆ, ਪਰ ਮੈਂ ਆਤਮਕ ਮੌਤ ਜਿਹੜੀ ਹੁਣ ਨਹੀਂ ਮਰਾਂਗਾ, ਕਿਉਂਕਿ ਮੈਨੂੰ ਆਤਮਕ ਤੌਰ 'ਤੇ ਜ਼ਿੰਦਾ ਰੱਖਣ ਵਾਸਤੇ ਗੁਰੂ ਦਾ ਜਿਹੜਾ ਉਪਦੇਸ਼ ਆ ਉਹ ਪ੍ਰਾਪਤ ਹੋ ਗਿਆ ਆ, ਜਿਹਨੂੰ ਜਪ ਕਰਕੇ ਜਾਂ ਜਿਸ ਉਪਦੇਸ਼ ਦੇ ਉੱਤੇ ਪਹਿਰਾ ਦੇਣ ਕਰਕੇ ਮੈਂ ਹੁਣ ਆਤਮਕ ਮੌਤ ਜਿਹੜੀ ਹੈ ਉਹ ਆਤਮਕ ਮੌਤ ਨਹੀਂ ਮਰਾਂਗਾ। ਸੰਸਾਰ ਜਿਹੜਾ ਆ ਉਹ ਸੰਸਾਰ ਦੇ ਨਾਲ ਜੁੜਿਆ ਹੋਣ ਕਰਕੇ ਸੰਸਾਰ ਕਾਮ ਤਜਣ, ਸੰਸਾਰ ਦਾ ਅਰਥ ਇਹ ਹੋਇਆ ਕਿ ਇਹਨੇ ਪ੍ਰਣਾਮ ਹੋ ਜਾਣਾ, ਖਤਮ ਹੋ ਜਾਣਾ ਆ, ਤੁਰੇ ਜਾਣਾ ਆ। ਪਰ ਜਿਹੜੇ ਗੁਰਮੁਖ ਪਿਆਰੇ ਗੁਰੂ ਦੇ ਨਾਲ ਜੁੜ ਜਾਂਦੇ ਨੇ, ਪਰਮਾਤਮਾ ਦੇ ਨਾਲ ਜੁੜ ਜਾਂਦੇ ਨੇ, ਉਹ ਅਮਰ ਹੋ ਜਾਂਦੇ ਨੇ। ਗੁਰਮੁਖ ਪਿਆਰਿਓ, ਬੇਸ਼ੱਕ ਪੁਰਾਣਾਂ ਦੇ ਵਿੱਚ ਅੰਮ੍ਰਿਤ ਦਾ ਬੜੀ ਥਾਵਾਂ 'ਤੇ ਜ਼ਿਕਰ ਆਇਆ ਆ, ਅਤੇ ਸਮੁੰਦਰ ਦੇ ਵਿੱਚੋਂ ਚੌਦਵਾਂ ਜਿਹੜੇ 14 ਰਤਨ ਨਿਕਲੇ ਉਹਨਾਂ ਦੇ ਵਿੱਚੋਂ ਇੱਕ ਰਤਨ ਇਹ ਵੀ ਗਿਣਿਆ ਹੋਇਆ ਆ। ਅਤੇ ਕਹਿੰਦੇ ਇਹ ਜਿਹੜਾ ਅੰਮ੍ਰਿਤ ਸੀ ਇਹ ਦੇਵਤਿਆਂ ਨੂੰ ਵਿਸ਼ਨੂੰ ਨੇ ਦਿੱਤਾ ਹੋਇਆ ਸੀ, ਪਰ ਅਸੀਂ ਸਾਰੇ ਹੀ ਪੁਰਾਣਾਂ ਦੇ ਵਿੱਚ ਇਹ ਵੀ ਪੜ੍ਹਦੇ ਹਾਂ ਅਤੇ ਸਾਡੀਆਂ ਅੱਖਾਂ ਦੇ ਸਾਹਮਣੇ ਵੀ ਇਹ ਗੱਲ ਆ ਕਿ ਜਿਨ੍ਹਾਂ ਜਿਨ੍ਹਾਂ ਦੇਵਤਿਆਂ ਨੇ ਉਹ ਅੰਮ੍ਰਿਤ ਪੀਤਾ ਚਲੇ ਉਹ ਵੀ ਇਸ ਸੰਸਾਰ ਤੋਂ ਗਏ, ਮਰ ਉਹ ਵੀ ਗਏ, ਖਤਮ ਉਹ ਵੀ ਹੋ ਗਏ। ਪਰ ਜੋ ਸਤਿਗੁਰਾਂ ਨੇ ਸਾਨੂੰ ਅੰਮ੍ਰਿਤ ਉਪਦੇਸ਼ ਦਿੱਤਾ ਆ ਗੁਰਮੁਖ ਪਿਆਰਿਓ, ਜਿਨ੍ਹਾਂ ਜਿਨ੍ਹਾਂ ਗੁਰਮੁਖ ਪਿਆਰਿਆਂ ਨੇ ਇਹਨੂੰ ਜਪਿਆ ਉਹ ਆਤਮਕ ਤੌਰ 'ਤੇ ਅੱਜ ਵੀ ਜਿੰਦਾ ਨੇ। ਸਤਿਗੁਰ ਸੱਚੇ ਪਾਤਸ਼ਾਹ ਜੀ ਸਾਨੂੰ ਸਮਝਾਉਂਦੇ ਨੇ, ਹੈ ਸਤਿਗੁਰੂ ਤੇਰੇ ਜਿਹੜੇ ਬਚਨ ਨੇ ਉਹ ਬੜੇ ਮਿੱਠੇ ਨੇ ਅਤੇ ਪਰਮਾਤਮਾ ਵੀ ਮਿੱਠ ਬੋਲਣਾ ਆ, ਅੰਮ੍ਰਿਤ ਵਰਗੇ ਨੇ। ਫਰੀਦ ਸਾਹਿਬ ਜੀ ਸਾਨੂੰ ਸਮਝਾਉਂਦੇ ਨੇ, ਫਰੀਦਾ ਸ਼ੱਕਰ ਖੰਡ ਨਿਵਾਤ ਗੁੜ ਮਾਖਿਓ ਮਾਝਾ ਦੁੱਧ, ਸਭੇ ਵਸਤੂ ਮਿੱਠੀਆਂ, ਰੱਬ ਨਾਲ ਪੁੱਜਣ ਤੋਂ ਦੇ ਸਾਰੀਆਂ ਵਸਤੂਆਂ ਮਿੱਠੀਆਂ ਨੇ, ਪਰ ਰੱਬ ਦੇ ਬਰਾਬਰ ਮਿੱਠੀਆਂ ਨਹੀਂ ਹੈ। ਸਤਿਗੁਰ ਸੱਚੇ ਪਾਤਸ਼ਾਹ ਜੀ ਸਾਹਿਤ ਕ੍ਰਿਤੀ ਦੇ ਵਿੱਚ ਹੋਰ ਉਪਦੇਸ਼ ਦਿੰਦੇ ਨੇ, ਕਹਿੰਦੇ ਨੱਚ ਰਾਜ ਸੁਖ ਮਿਸ਼ਟਨ, ਨੱਚ ਭੋਗ ਸੁਖ ਮਿਸ਼ਟਨ, ਨੱਚ ਮਿਸ਼ਟਨ ਸੁਖ ਮਾਇਆ, ਮਿਸ਼ਟਿੰਗ ਸਾਰ ਸੰਗ ਹਰ ਨਾਨਕ ਦਾਸ ਪ੍ਰਭ ਦਰਸ਼ਨ, ਪ੍ਰਮਿਸ਼ਟਿੰਗ ਪ੍ਰਭ ਦਰਸ਼ਨ। ਉਹ ਕਹਿੰਦੇ ਨੇ ਕਿ ਨਾ ਤੇ ਰਾਜ ਦੇ ਸੁੱਖ ਮਿੱਠੇ ਨੇ, ਨਾ ਪਦਾਰਥਾਂ ਦੇ ਸੁੱਖ ਮਿੱਠੇ ਨੇ, ਨਾ ਮਾਇਆ ਦਾ ਜਿਹੜਾ ਪਸਾਰਾ ਇਹ ਮਿੱਠਾ ਆ। ਸਾਰ ਸੰਗਤ ਦੇ ਵਿੱਚ ਬੈਠ ਕੇ ਜਿਹੜਾ ਪ੍ਰਭੂ ਦੇ ਦਰਸ਼ਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਰਾ ਰਹੇ ਨੇ, ਗੁਰੂ ਦਾ ਦਰਸ਼ਨ ਜਿਹੜਾ ਕਰਨਾ ਆ ਇਹ ਸਾਨੂੰ ਸਾਰਿਆਂ ਵਾਸਤੇ ਸਾਡੇ ਵਾਸਤੇ ਮਿੱਠਾ ਹੈ। ਬਾਕੀ ਸੰਸਾਰ ਦੇ ਜਿਹੜੇ ਰੰਗ ਰਸ ਨੇ ਜੋ ਸਵਾਦ ਨੇ ਸਭ ਫਿੱਕੇ ਨੇ। ਦੇਖੇ ਬਨ ਫੀਕਾ ਤਿਆਗ ਰੀ ਸਕੀਏ ਨਾਮ ਮਹਾਰਸ ਪੀਓ। ਪਰਮਾਤਮਾ ਦਾ ਨਾਮ ਮਿੱਠਾ ਤੇ ਬਾਕੀ ਸੰਸਾਰ ਦੇ ਪਦਾਰਥ ਜਿਹੜੇ ਉਹਨਾਂ ਨੂੰ ਸਤਿਗੁਰਾਂ ਨੇ ਫਿੱਕੇ ਦੱਸਿਆ ਹੋਇਆ ਆ। ਤਾਂ ਗੁਰਮੁਖ ਪਿਆਰਿਓ, ਮਿੱਠਾ ਬੋਲਣ ਦੇ ਨਾਲ ਜਿਹੜਾ ਗੁਰੂ ਤੋਂ ਉਪਦੇਸ਼ ਸਾਨੂੰ ਪ੍ਰਾਪਤ ਹੁੰਦਾ ਆ। ਹਾਂ, ਕਈ ਜਗ੍ਹਾ ਦੇ ਉੱਤੇ ਦੇਖਣ ਦੇ ਵਿੱਚ ਵੀ ਆਪਾਂ ਐਸਾ ਮਹਿਸੂਸ ਕਰਦੇ ਹਾਂ ਕਿ ਸਤਿਗੁਰ ਸੱਚੇ ਪਾਤਸ਼ਾਹ ਹੀ ਨੇ। ਗੁਰਬਾਣੀ ਦੇ ਵਿੱਚ ਕਈ ਜਗ੍ਹਾ ਤੇ ਬੜੇ ਕੜੜੇ ਬਚਨ ਵੀ ਕਹੇ ਹੋਏ ਨੇ ਸਾਨੂੰ। ਨਾਮ ਨਾ ਸਿਮਰਨ ਕਰਨ ਵਾਲਿਆਂ ਨੂੰ ਨੱਕ ਵੱਡੀ ਕਿਹਾ ਹੋਇਆ ਆ, ਕਰੂਪ ਕਿਹਾ ਹੋਇਆ ਆ, ਮਾਇਆ ਧਾਰੀ ਨੂੰ ਅੰਨਾ ਬੋਲਾ ਵੀ ਕਿਹਾ ਹੋਇਆ ਆ, ਤੇ ਆਪਣੀ ਮਨ ਦੀ ਮਤ ਦੇ ਮਗਰ ਲੱਗਣ ਵਾਲੇ ਨੂੰ ਮਨਮੁਖ ਵੀ ਕਿਹਾ ਹੋਇਆ ਆ। ਗੁਰਬਾਣੀ ਦੇ ਵਿੱਚੋਂ ਕੁਝ ਸ਼ਬਦ ਐਸੇ ਜਦੋਂ ਤੁਸੀਂ ਪੜ੍ਹਦੇ ਤੇ ਐਸਾ ਸੋਚਦੇ ਹਾਂ ਕਿ ਇਹ ਬਚਨ ਸ਼ਾਇਦ ਮਿੱਠੇ ਨਹੀਂ, ਪਰ ਗੁਰਮੁਖ ਪਿਆਰਿਓ ਦੇਖੋ, ਜਿਵੇਂ ਅਸੀਂ ਕਹਿ ਦਈਏ ਕਿ ਰਾਜਿਆਂ ਨੂੰ ਮਹਾਰਾਜ ਨੇ ਬੜੇ ਕੌੜੇ ਬਚਨ ਬੋਲੇ ਨੇ, ਰਾਜੇ ਸ਼ੀਂ ਮੁਕੱਦਮ ਕੁੱਤੇ ਜਾਏ ਜਗਾਇਨ ਬੈਠੇ ਸੁੱਤੇ, ਚਾਕਰ ਨੇ ਦਾ ਪਾਇਨ ਘਾਓ ਰਾਤ ਪਿੱਤ ਕੁੱਤਿਓ ਚੱਟ ਜਾਓ। ਤੇ ਜਦੋਂ ਅਸੀਂ ਇਹੋ ਜਿਹੇ ਬਚਨ ਪੜ੍ਹਦੇ ਹਾਂ ਤੇ ਐਸਾ ਸੋਚਦੇ ਹਾਂ ਕਿ ਸ਼ਾਇਦ ਇਹ ਬਚਨ ਸਤਿਗੁਰਾਂ ਦੇ ਬੜੇ ਕੌੜੇ ਨੇ, ਬੜੇ ਸਖਤ ਨੇ, ਪਰ ਹੈ ਗੁਰਮੁਖ ਪਿਆਰਿਓ, ਇਹ ਵੀ ਲਫ਼ਜ਼ ਜਿਹੜੇ ਨੇ ਅੰਮ੍ਰਿਤ ਦੀ ਨਿਆਈ ਨੇ ਸਾਡੇ ਵਾਸਤੇ। ਕਿਵੇਂ? ਜਦੋਂ ਅਸੀਂ ਦੇਖਦੇ ਹਾਂ ਸਾਡੇ ਸਰੀਰ ਦੇ ਵਿੱਚ ਕਿਸੇ ਪ੍ਰਕਾਰ ਦੀ ਕੋਈ ਕਮੀ ਆ ਜਾਂਦੀ ਆ, ਸਰੀਰ ਜਿਹੜਾ ਟੁੱਟਦਾ ਭੱਜਦਾ ਆ, ਬੁਖਾਰ ਚੜ੍ਹ ਜਾਂਦਾ ਆ, ਅਸੀਂ ਡਾਕਟਰ ਦੇ ਕੋਲੋਂ ਜਦੋਂ ਦਵਾਈ ਲੈ ਕੇ ਆਉਂਦੇ, ਉਹ ਦਵਾਈ ਖਾਣ ਨੂੰ ਬੜੀ ਕੌੜੀ ਹੁੰਦੀ, ਪਰ ਸਾਡੇ ਸਰੀਰ ਵਾਸਤੇ ਉਹ ਅੰਮ੍ਰਿਤ ਹੀ ਆ ਇੱਕ ਹਿਸਾਬ ਦੀ, ਕਿਉਂਕਿ ਸਾਡੇ ਸਰੀਰ ਨੂੰ ਤੰਦਰੁਸਤ ਕਰਦੀ। ਜਿਹੜੇ ਤੱਤ ਸਾਡੇ ਸਰੀਰ ਦੇ ਵਿੱਚ ਘੱਟ ਜਾਂਦੇ ਨੇ, ਇਹ ਕੁਨੈਨ ਵਗੈਰਾ ਜਿਹੜੀ ਇੰਨੀ ਕੌੜੀ ਕੌੜੀ ਦਵਾਈ ਆ, ਉਹ ਵੀ ਸਾਡੇ ਸਰੀਰ ਨੂੰ ਠੀਕ ਕਰਦੀ। ਜਦੋਂ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਕਿਸੇ ਮਨੁੱਖ ਦੇ ਵਿੱਚ ਕਮੀਆਂ ਦੇਖੀਆਂ, ਉਹਦੀਆਂ ਕਮੀਆਂ ਨੂੰ ਉਹਦੇ ਮੂੰਹ ਤੇ ਕਹਿ ਕੇ ਗੁਰਮੁਖ ਪਿਆਰਿਓ ਤੇ ਸਤਿਗੁਰਾਂ ਨੇ ਉਹਦਾ ਇਲਾਜ ਕੀਤਾ, ਬੇਸ਼ੱਕ ਉਹਨੂੰ ਇਹ ਬਚਨ ਤੇ ਉਸ ਵੇਲੇ ਕੌੜੇ ਲੱਗੇ, ਪਰ ਜਦੋਂ ਉਹਨੇ ਆਪਣੀ ਜ਼ਿੰਦਗੀ ਦੇ ਵਿੱਚ ਇਹਨਾਂ ਬਚਨਾਂ ਨੂੰ ਧਾਰਨ ਕਰ ਲਿਆ ਤੇ ਗੁਰਮੁਖ ਪਿਆਰਿਓ, ਉਹਦਾ ਜੀਵਨ ਜਿਹੜਾ ਸੀ ਗੁਰਮੁਖ ਪਿਆਰੇ ਦਾ ਸੁਧਰ ਗਿਆ। ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਇਹ ਪਿਆਰੇ ਬੋਲ ਜਾ ਕੇ ਸੱਜਣ ਠੱਗ ਦੇ ਕੋਲ ਬੋਲੇ ਨੇ, ਗੁਰਮੁਖ ਪਿਆਰਿਓ ਬੇਸ਼ੱਕ ਉਹਨੂੰ ਪਹਿਲਾਂ ਤੇ ਬਚਨ ਬੜੇ ਕੌੜੇ ਲੱਗੇ, ਪਰ ਜਦੋਂ ਉਹਨੂੰ ਅਸਲੀਅਤ ਦਾ ਪਤਾ ਲੱਗ ਗਿਆ, ਉਹਦੇ ਵਾਸਤੇ ਇਹੋ ਹੀ ਬਚਨ ਜਿਹੜੇ ਸਨ ਅੰਮ੍ਰਿਤ ਹੋ ਗਏ। ਭਾਈ ਗੁਰਦਾਸ ਜੀ ਵੀ ਸਾਨੂੰ ਸਮਝਾਉਂਦੇ ਨੇ ਕਿ ਸਾਨੂੰ ਸਾਰਿਆਂ ਨੂੰ ਗੁਰੂ ਦੇ ਉਪਦੇਸ਼ ਦੇ ਨਿਆਈ ਜਾਂ ਗੁਰੂ ਦੇ ਉਪਦੇਸ਼ ਤੇ ਚੱਲਦਿਆਂ ਹੋਇਆਂ ਆਪਣੇ ਬਚਨਾਂ ਨੂੰ ਗੁਰੂ ਵਾਂਗੂ ਮਿੱਠਿਆਂ ਕਰਨਾ ਚਾਹੀਦਾ, ਕਿਉਂਕਿ ਸਤਿਗੁਰ ਬਚਨ ਤੁਮਾਰੇ ਨਿਰਗੁਣ ਨਿਸਤਾਰੇ। ਸਤਿਗੁਰ ਜੀ ਤੁਹਾਡੇ ਬਚਨਾਂ ਦੇ ਨਾਲ ਜਿਹੜੇ ਨਿਰਗੁਣ ਸਨ, ਮੂਰਖ ਸਨ, ਉਹ ਤਰ ਗਏ, ਜਾਂ ਮਿੱਠ ਬੋਲੜਾ ਜੀ ਹਰ ਸੱਜਣ ਸਵਾਮੀ ਮੋਰਾ, ਉਹ ਸੰਭਲ ਥੱਕੀ ਜੀ ਉਹ ਕਦੇ ਨਾ ਬੋਲੇ ਕੌਰਾ, ਕੌਰਾ ਬੋਲ ਨਾ ਜਾਣੇ ਪੂਰਨ ਭਗਵਾਨੇ, ਇੱਕ ਤਿਲ ਨਹੀਂ ਭੰਨੇ ਘਾਲੇ। ਪਰਮਾਤਮਾ ਨੂੰ ਕੌਰਾ ਬਚਨ ਬੋਲਣਾ ਆਉਂਦਾ ਹੀ ਨਹੀਂ ਹੈ। ਇਸ ਉਪਦੇਸ਼ ਦੇ ਉੱਤੇ ਚੱਲ ਕੇ ਗੁਰਮੁਖ ਪਿਆਰਿਓ, ਭਾਈ ਗੁਰਦਾਸ ਜੀ ਵੀ ਸਾਨੂੰ ਸਮਝਾਉਂਦੇ ਹੋ, ਕਹਿੰਦੇ ਕੌਰਕ ਮਧੁਰ ਬਚਨ ਸਮਸਾਰਣਾ ਪੁਜਸ ਮਧ, ਕੌਰਕ ਬਚਨ ਲਗ ਵਿਖ ਨਾ ਵਿਖਮ ਹੈ। ਕਹਿੰਦੇ ਕਿ ਮਿੱਠੇ ਦੋ ਬੋਲ ਬੋਲਦੀਏ ਤੇ ਇਹਨਾਂ ਮਿੱਠਿਆਂ ਬੋਲਾਂ ਵਰਗਾ ਨਾ ਸ਼ਹਿਦ ਮਿੱਠਾ, ਨਾ ਖੰਡ ਮਿੱਠੀ, ਨਾ ਮਿਸ਼ਰੀ ਮਿੱਠੀ, ਕੋਈ ਵੀ ਇਹਨਾਂ ਬਚਨਾਂ ਜਰਗੀ ਜਿਹੜੇ ਮਿੱਠੇ ਬੋਲ ਬੋਲਦੇ ਉਹਨਾਂ ਰਹੀ ਕੋਈ ਚੀਜ਼ ਮਿੱਠੀ ਨਹੀਂ। ਪਰ ਜਿਹੜਾ ਕੋਈ ਕਿਸੇ ਨੂੰ ਕੌੜਾ ਬੋਲ ਬੋਲਦਾ ਆ, ਉਸ ਕੌੜੇ ਬੋਲ ਵਰਗਾ ਯਾਰ ਹੀ ਕੋਈ ਨਹੀਂ, ਯਾਰ ਨਾਲੋਂ ਵੀ ਜ਼ਿਆਦਾ ਕੌੜੇ ਬੋਲ। ਤੇ ਫਿਰ ਭਾਈ ਗੁਰਦਾਸ ਜੀ ਸਾਨੂੰ ਅੱਗੇ ਸਮਝਾਉਂਦੇ ਨੇ, ਕਹਿੰਦੇ ਮਧੁਰ ਬਚਨ ਸਮਸਾਰਣਾ ਪੂਜਸ ਮਧ, ਕੌਰਕ ਬਚਨ ਲਗ ਵੇਖਣਾ ਵਿਖਮ ਹੈ। ਮਧੁਰ ਬਚਨ ਸਮਸਰ ਨਾ ਕੋ ਮਿਸਟਾਨ, ਕੌਰਕ ਬਚਨ ਲਗ, ਕਹਿੰਦੇ ਮਿੱਠੇ ਜਿਹੜੀਆਂ ਮਠਿਆਈਆਂ ਨੇ ਉਹ ਵੀ ਮਿੱਠੇ ਬਚਨਾਂ ਵਰਗੀਆਂ ਨਹੀਂ, ਉਹਨਾਂ ਦੇ ਬਰਾਬਰ ਨਹੀਂ ਆ, ਤੇ ਜਿਹੜੇ ਕੌੜੇ ਬੋਲ ਨੇ ਉਹਨਾਂ ਦੇ ਬਰਾਬਰ ਜਿਹੜਾ ਕੋਈ ਯਾਰ ਨਹੀਂ ਹੈ। ਕੌਰਕ ਬਚਨ ਅਸੰਤੋਖ ਸ੍ਰਮ ਦ੍ਰਮ ਹੈ, ਕਹਿੰਦੇ ਅਸ਼ਾਂਤੀ ਵੀ ਕੌੜਿਆਂ ਬਚਨਾਂ ਕਰਕੇ, ਆ ਕਲੇਸ਼ ਵੀ ਸਾਰੇ ਕੌੜਿਆਂ ਬਚਨਾਂ ਕਰਕੇ। ਚਲੋ, ਕਹਿੰਦੇ ਮਧੁਰ ਬਚਨ ਸਮ ਕਹਿੰਦੇ ਮਧੁਰ ਬਚਨ ਲੱਗ ਸੁਗਮ ਅਗਮ ਹੋਏ, ਅਗਮ ਸੁਗਮ ਹੋਏ, ਕੌਰਕ ਬਚਨ ਅਗਮ ਸੁਗਮ ਹੈ। ਕਹਿੰਦੇ ਮਿੱਠਾ ਬੋਲ ਬੋਲ ਦੀਏ ਅਤੇ ਜਿਹੜੀ ਗੱਲ ਨਾ ਹੋਣ ਵਾਲੀ ਹੋਵੇ ਨਾ, ਸੌਖਾ ਜਿਹਾ ਜਿਹੜਾ ਕੰਮ ਆ, ਜੇ ਕਿਤੇ ਕੌੜਾ ਬੋਲ ਬੋਲ ਦੀਏ ਤਾਂ ਸੌਖਾ ਕੰਮ ਵੀ ਅਸੀਂ ਨਹੀਂ ਕਰ ਸਕਦੇ, ਵਿਗੜ ਜਾਂਦੇ ਨੇ। ਅਤੇ ਜੇ ਕਿਤੇ ਮਿੱਠੇ ਬੋਲ ਬੋਲ ਦੀਏ ਤਾਂ ਬੜਾ ਹੀ ਕੌੜਾ, ਕਿਤੇ ਬੜਾ ਹੀ ਕੋਈ ਔਖਾ ਕੰਮ ਹੋਵੇ ਅਤੇ ਮਿੱਠਾ ਬੋਲ ਬੋਲਣ ਦੇ ਨਾਲ ਉਹ ਔਖਾ ਕੰਮ ਵੀ ਜਿਹੜਾ ਬੜਾ ਹੀ ਸੌਖਾ ਹੋ ਜਾਂਦਾ। ਗੁਰਮੁਖ ਪਿਆਰਿਓ, ਇਸ ਕਰਕੇ ਸਰਗੁਰ ਸੱਚੇ ਪਾਤਸ਼ਾਹ ਜੀ ਸਾਨੂੰ ਸਮਝਾਉਂਦੇ ਨੇ, ਗੁਰਮੁਖ ਪਿਆਰਿਆ ਆਪਣੇ ਅੰਦਰ ਝਾਤੀ ਮਾਰ, ਜਿਹੜੀਆਂ ਜਿਹੜੀਆਂ ਕਮੀਆਂ ਨੇ ਗੁਰੂ ਦੇ ਉਪਦੇਸ਼ ਨੂੰ ਸਾਹਮਣੇ ਰੱਖ ਕੇ ਉਹ ਆਪਣੀਆਂ ਕਮੀਆਂ ਨੂੰ ਦੂਰ ਕਰ ਲਾ। ਗੁਰੂ ਦੇ ਬਚਨ ਬੜੇ ਮਿੱਠੇ ਨੇ, ਗੁਰੂ ਹੀ ਸਭ ਨੂੰ ਸੁੰਦਰ ਆ, ਪਰਮਾਤਮਾ ਸਾਰਿਆਂ ਦੇ ਵਿੱਚ ਵੱਸਦਾ ਆ। ਜਿਹੜੇ ਗੁਰਮੁਖ ਪਿਆਰੇ ਪਰਮਾਤਮਾ ਦੇ ਨਾਲ ਗੁਰੂ ਦੇ ਨਾਲ ਪ੍ਰੇਮ ਕਰਦੇ ਨੇ, ਉਹ ਕਿਸੇ ਹੋਰ ਦੇ ਦਰਵਾਜ਼ੇ 'ਤੇ ਜਾ ਕੇ ਮੱਥਾ ਨਹੀਂ ਟੇਕਦੇ, ਨਮਸਕਾਰ ਨਹੀਂ ਕਰਦੇ, ਉਹ ਗੁਰੂ ਦਾ ਹੀ ਦਰਸ਼ਨ ਕਰਨਾ ਚਾਹੁੰਦੇ ਨੇ। ਉਹ ਗੁਰਮੁਖ ਪਿਆਰਿਓ, ਸਾਨੂੰ ਲੜੀਵਾਰ ਸਿਲਸਿਲੇਵਾਰ ਸ਼ਬਦ ਦੇ ਵਿੱਚ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਕੀ ਸਿੱਖਿਆ ਦਿੰਦੇ ਨੇ। ਸਾਵਧਾਨ ਹੋ ਕੇ ਗੁਰੂ ਚਰਣਾਂ ਦੇ ਵਿੱਚ ਬਿਰਾਜਮਾਨ ਹੋਵੋ, ਆਪਣੇ ਮਨ ਦੀਆਂ ਸੰਕਲਪਾਂ ਵਿਕਲਪਾਂ ਸਫੁਰਣਿਆਂ ਨੂੰ ਦੂਰ ਕਰਕੇ ਮਾਨ ਬਿਰਤੀਆਂ ਦੀ ਇਕਾਗਰਤਾ ਬਖਸ਼ ਕੇ ਸਾਰੀ ਸੰਗਤ ਇੱਕ ਵਾਰ ਉਚਾਰਨ ਕਰੋ, ਸਤਨਾਮ ਸ਼੍ਰੀ ਵਾਹਿਗੁਰੂ।
ਵਾਹਿਗੁਰੂ ਜੀ। ਦੇਵ ਗੰਧਾਰੀ ਪੰਜਵਾਂ ਅੰਮ੍ਰਿਤਾ ਪ੍ਰੇ ਬਚਨ ਤੁਹਾਰੇ।
ਦੇਵ ਗੰਧਾਰੀ ਇਸ ਰਾਗ ਦਾ ਨਾਮ, ਇਸ ਰਾਗ ਦੇ ਵਿੱਚ ਸ਼ਬਦ ਉਚਾਰਨ ਕਰਨ ਵਾਲੇ, ਸਾਨੂੰ ਉਪਦੇਸ਼ ਦੇਣ ਵਾਲੇ ਪੰਜਵੇਂ ਨਾਨਕ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ। ਸ਼ਬਦ ਦੇ ਵਿੱਚ ਸਰਗੁਰ ਸੱਚੇ ਪਾਤਸ਼ਾਹ ਜੀ ਸਾਨੂੰ ਸਮਝਾਉਂਦੇ ਨੇ, ਸਾਰੰਗ ਰਾਗ ਦੇ ਵਿੱਚ ਸਤਿਗੁਰਾਂ ਨੇ ਬੜਾ ਪਾਵਨ ਪਵਿੱਤਰ ਉਪਦੇਸ਼ ਸਾਨੂੰ ਦਿੱਤਾ ਆ। ਮੇਰੇ ਮੋਹਨ ਸ਼੍ਰਾਵਣੀ ਇਹ ਨਾ ਸੁਣਾਏ, ਸਾਖਤ ਗੀਤ ਨਾਲ ਧੁਨ ਬੋਲਤ ਗਾਵਤ ਬੋਲਤ ਬੋਲ ਅਜਾਏ। ਕਹਿੰਦੇ ਸਾਖਤਾਂ ਦੇ ਬੋਲ ਆ ਲੱਚਰ ਗੀਤ, ਇਹ ਜਿਹੜੇ ਨੇ ਪਰਮਾਤਮਾ ਮੇਰੇ ਕੰਨਾਂ ਦੇ ਵਿੱਚ ਨਾ ਪੈਣ, ਕਿਉਂ ਨਾ ਪੈਣ, ਕਿਉਂਕਿ ਮੈਨੂੰ ਤੇ ਹੁਣ ਤੁਹਾਡੇ ਜਿਹੜੇ ਬਚਨ ਨੇ ਨਾ ਉਹ ਪਿਆਰੇ ਲੱਗਣ ਲੱਗ ਪਏ ਨੇ। ਬੇਸ਼ੱਕ ਸੰਸਾਰ ਦੇ ਵਿੱਚ ਬਹੁਤ ਸਾਰਾ ਗੰਦ ਮੰਦ ਜਿਹੜਾ ਆ ਨਾਵਲਾਂ ਦੇ ਰਾਹੀਂ ਦੁਨੀਆਂ ਨੂੰ ਪਰੋਸਿਆ ਗਿਆ ਹੈ, ਬਹੁਤ ਕੁਝ ਵੇਖਣ ਵਾਸਤੇ ਗੰਦਮੰਦ ਮੂਵੀਆਂ ਜਿਹੜੀਆਂ ਨੇ ਸਾਨੂੰ ਪਰੋਸੀਆਂ ਗਈਆਂ ਨੇ ਵੇਖਣ ਵਾਸਤੇ, ਪਰ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਾਨੂੰ ਸਮਝਾਇਆ ਹੈ ਕਿ ਨਾ ਇਹਨਾਂ ਅੱਖਾਂ ਦੇ ਨਾਲ ਅਸੀਂ ਇਹੋ ਜਿਹਾ ਗੰਦਮੰਦ ਦੇਖੀਏ ਅਤੇ ਨਾ ਇਹਨਾਂ ਕੰਨਾਂ ਦੇ ਨਾਲ ਅਸੀਂ ਉਹਨਾਂ ਬੋਲਾਂ ਨੂੰ ਹੀ ਸੁਣੀਏ। ਸਤਿਗੁਰੂ ਸੱਚੇ ਪਾਤਸ਼ਾਹ ਕਿਉਂ ਨਾ ਸੁਣੀਏ, ਕਿਉਂਕਿ ਹੁਣ ਸਾਨੂੰ ਨਿੰਦਿਆ ਚੰਗੀ ਨਹੀਂ ਲੱਗਦੀ, ਝੂਠੀ ਉਸਤਤ ਚੰਗੀ ਨਹੀਂ ਲੱਗਦੀ, ਸਾਨੂੰ ਕਾਮ ਕਰੋ ਲੋਭ ਮੋਹ ਹੰਕਾਰ ਦੀਆਂ ਬਣਾਈਆਂ ਹੋਈਆਂ ਕਥਾ ਕਹਾਣੀਆਂ ਚੰਗੀਆਂ ਨਹੀਂ ਲੱਗਦੀਆਂ। ਕਿਉਂ? ਕਿਉਂਕਿ ਤੁਹਾਡੇ ਜਿਹੜੇ ਬਚਨ ਨੇ ਉਹ ਅੰਮ੍ਰਿਤ ਦੇ ਨਿਆਈ ਨੇ, ਮਿੱਠੇ ਨੇ ਅਤੇ ਸੁੰਦਰ ਨੇ, ਕਿਉਂਕਿ ਕੋਈ ਕੌੜਾ ਬਚਨ ਬੋਲੇ ਅਤੇ ਸਤਿਗੁਰੂ ਜੀ ਸਾਨੂੰ ਸਮਝਾਉਂਦੇ ਨੇ, ਟੂਟ ਗਈ ਟੂਟ ਪ੍ਰੀਤ ਗਈ ਬੁਰ ਬੋਲ, ਗੰਢ ਪ੍ਰੀਤੀ ਮਿੱਠੇ ਬੋਲ। ਕਿਸੇ ਦੇ ਨਾਲ ਜਦੋਂ ਸਾਡੀ ਕੋਈ ਸੱਜਣਤਾਈ ਹੁੰਦੀ ਹੈ, ਕੋਈ ਮਿੱਤਰਤਾ ਹੀ ਪੈਂਦੀ, ਕਿਸੇ ਦੇ ਨਾਲ ਸਾਡਾ ਪ੍ਰੇਮ ਹੁੰਦਾ ਹੈ ਅਤੇ ਗੱਲ ਸਿਰਫ ਪਿਆਰ ਤੋਂ ਮਿੱਠਿਆਂ ਬੋਲਾਂ ਤੋਂ ਹੀ ਸ਼ੁਰੂ ਹੁੰਦੀ ਹੈ। ਗੰਢ ਪ੍ਰੀਤੀ ਮਿੱਠੇ ਬੋਲ, ਜਦੋਂ ਕਿਸੇ ਨਾਲ ਸੱਜਣਤਾ ਹੀ ਹੁੰਦੀ ਹੈ ਮਿੱਠਿਆਂ ਬੋਲਾਂ ਦੇ ਕਰਕੇ ਹੁੰਦੀ ਹੈ, ਅਤੇ ਟੂਟ ਪ੍ਰੀਤ ਗਈ ਬੁਰ ਬੋਲ। ਛਾਂ ਛਾਂ ਮਹੀਨਿਆਂ ਦੀਆਂ, ਛਾਂ ਛਾਂ ਸਾਲਾਂ ਦੀਆਂ, ਪੰਜਾਂ ਪੰਜਾਂ ਸਾਲਾਂ ਦੀਆਂ ਬਣੀਆਂ ਹੋਈਆਂ ਦੋਸਤ ਆਈਆਂ, ਬਣੇ ਹੋਏ ਸੰਬੰਧ, ਇੱਕ ਛੋਟਾ ਜਿਹਾ ਕਿਤੇ ਕੌੜਾ ਬੋਲ ਬੋਲਦੇ ਹੋ, ਕਹਿੰਦੇ ਟੂਟ ਪ੍ਰੀਤ ਗਈ ਬੁਰ ਬੋਲ। ਬੁਰਾ ਬੋਲ ਬੋਲਣ ਦੇ ਨਾਲ ਉਹ ਪੰਜਾਹ ਸੱਠਾਂ ਸਾਲਾਂ ਦੀ ਜਿਹੜੀ ਹੈ ਨਾ ਉਹ ਬਣੀ ਬਣਾਈ ਵਿਗੜ ਜਾਂਦੀ ਹੈ, ਟੁੱਟ ਜਾਂਦੀ ਹੈ। ਸਤਿਗੁਰ ਸੱਚੇ ਪਾਤਸ਼ਾਹ ਜੀ ਸਾਨੂੰ ਸਮਝਾਉਂਦੇ ਨੇ, ਗੰਢੇਂਦਿਆਂ ਛੇ ਮਾਂ ਤੁਰੰਦਿਆਂ ਹਿੱਖ ਕਿਨੂੰ, ਗੰਢਦਿਆਂ ਗੰਢਦਿਆਂ ਬਣਦਿਆਂ ਬਣਦਿਆਂ ਕੁਝ ਸਮਾਂ ਲੱਗਦਾ ਆ, ਕਿਸੇ ਦੇ ਨਾਲ ਕੋਈ ਸਾਂਝ ਬਣਦੀ ਜਦੋਂ ਤੇ, ਪਰ ਤੁੜਨਦਿਆਂ ਹਿੱਖ ਕਿਨੂੰ, ਕਿਤੇ ਟੁੱਟਣੀ ਹੋਵੇ ਤੇ ਇੱਕ ਕੌੜਾ ਬੋਲ ਬੋਲਦੇ ਹੋ ਤੇ ਉਹ ਬਣੀ ਬਣਾਈ ਜਿਹੜੀ ਆ ਸਾਰੀ ਟੁੱਟ ਜਾਂਦੀ ਹੈ। ਇਸ ਕਰਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਸਾਨੂੰ ਉਪਦੇਸ਼ ਦਿੰਦੇ ਨੇ, ਕੋਮਲ ਬਾਣੀ ਸਭ ਕੋ ਸੰਤੋਖੇ, ਜਿਹੜੀ ਮਿੱਠੀ ਬਾਣੀ ਆ ਨਾ, ਜਿਹੜੀ ਮਧੁਰ ਬਾਣੀ ਆ, ਉਹ ਸਾਰਿਆਂ ਨੂੰ ਸੰਤੋਖ ਦੇਣ ਵਾਲੀ ਆ। ਬੱਸਾਂ ਦੇ ਵਿੱਚ ਆਮ ਅਸੀਂ ਲਿਖਿਆ ਹੋਇਆ ਪੜ੍ਹਦੇ ਹਾਂ ਕਿ ਪਿਆਰ ਦੇ ਨਾਲ ਬੋਲੋ, ਇੱਜ਼ਤ ਫ੍ਰੀ ਦੇ ਵਿੱਚ ਮਿਲੇਗੀ। ਇਸ ਕਰਕੇ ਸਾਨੂੰ ਅੱਜ ਦਾ ਪਾਵਨ ਪਵਿੱਤਰ ਉਪਦੇਸ਼ ਜੋ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਹੈ ਕਿ ਸਤਿਗੁਰੂ ਤੇਰੇ ਜਿਹੜੇ ਬਚਨ ਨੇ ਬੜੇ ਮਿੱਠੇ ਨੇ, ਤੇ ਸਾਨੂੰ ਗੁਰੂ ਦੇ ਬਚਨਾਂ ਤੇ ਚੱਲਦਿਆਂ ਹੋਇਆ ਆਪਣੀ ਜ਼ਬਾਨ ਨੂੰ ਵੀ ਬੜਾ ਮਿੱਠਾ ਬਣਾਉਣਾ ਚਾਹੀਦਾ। ਗੁਰਮੁਖ ਪਿਆਰਿਓ, ਭਾਈ ਗੁਰਦਾਸ ਜੀ ਸਾਨੂੰ ਸਮਝਾਉਂਦੇ, ਕਹਿੰਦੇ ਕਊਆ ਕਾਂਕੋ ਲੇਤ ਹੈ, ਕੋਇਲ ਕਾਂਕੋ ਦੇਤ, ਤੁਲਸੀ ਮੀਠੇ ਬੋਲ ਸੇ ਸਭ ਕਾ ਮਨ ਹਰ ਲੇਤ। ਵਾਹਿਗੁਰੂ ਤੁਲਸੀ ਕਹਿੰਦਾ ਹੈ, ਭਾਈ ਗੁਰਦਾਸ ਜੀ ਇਹ ਗੱਲ ਕਹਿੰਦੇ ਨੇ, ਕਹਿੰਦੇ ਕਾਉਣ ਭਾਵੇ ਬੋਲਿਆ, ਕੋਇਲ ਬੋਲੀ ਸਭਨਾ ਭਾਣੇ। ਕਹਿੰਦੇ ਕਾਂ ਬੋਲਦਾ ਕਿਸੇ ਨੂੰ ਚੰਗਾ ਨਹੀਂ ਲੱਗਦਾ, ਤੇ ਜਦੋਂ ਕੋਇਲ ਬੋਲਦੀ ਹੈ ਤੇ ਸਾਰਿਆਂ ਨੂੰ ਬੜਾ ਮਿੱਠਾ ਲੱਗਦੀ ਹੈ। ਤੁਲਸੀਦਾਸ ਇਹ ਗੱਲ ਕਹਿੰਦੇ, ਕਾਂ ਕਿਸੇ ਦੇ ਕੋਲੋਂ ਕੁਝ ਖੋਹਦਾ ਨਹੀਂ ਹੈ, ਤੇ ਕੋਇਲ ਕਿਸੇ ਨੂੰ ਕੋਈ ਸੌਦਾ ਪਤਾ ਦੇ ਕੇ ਨਹੀਂ ਜਾਂਦੀ, ਬਸ ਮਿੱਠੀਆਂ ਬੋਲਾਂ ਕਰਕੇ ਉਹਦੇ ਨਾਲ ਸਾਂਝ ਪੈ ਜਾਂਦੀ ਹੈ ਤੇ ਉਹਦੇ ਨਾਲ ਟੁੱਟ ਜਾਂਦੀ ਹੈ। ਜਿਹੜੇ ਗੁਰਮੁਖ ਪਿਆਰੇ ਮਿੱਠੇ ਬੋਲ ਬੋਲਦੇ ਨੇ, ਸਾਰਿਆਂ ਨੂੰ ਜੀ ਆਇਆ ਸਤਿਕਾਰ ਦਿੰਦੇ ਨੇ ਗੁਰਮੁਖ ਪਿਆਰਿਓ, ਉਹਨਾਂ ਦੀ ਬੋਲੀ ਕੋਇਲ ਵਰਗੀ, ਜਿਹੜੇ ਨਿੱਕੀ ਨਿੱਕੀ ਗੱਲ ਦੇ ਨਾਲ ਦੋ ਦੋ ਚਾਰ ਚਾਰ ਗਾਲਾਂ ਕੱਢਦੇ ਨੇ, ਹਰ ਵੇਲੇ ਜ਼ਬਾਨ ਦੇ ਉੱਤੇ ਗੰਦਗੀ ਆ, ਉਹਨਾਂ ਦਾ ਜੀਵਨ ਕਾਵਾਂ ਵਰਗਾ। ਸੋ ਸਤਿਗੁਰੂ ਸੱਚੇ ਪਾਤਸ਼ਾਹੀ ਦੇ ਇਤਿਹਾਸ ਦੇ ਵਿੱਚ ਵੀ ਗੁਰਮੁਖ ਪਿਆਰਿਓ ਇਸ ਤਰ੍ਹਾਂ ਦਾ ਜ਼ਿਕਰ ਆਇਆ ਹੈ। ਕਹਿੰਦੇ ਕਾਲ ਝਰਾਣੀ ਜਿਹੜਾ ਮਾਲਵੇ ਦੇ ਵਿੱਚ ਇੱਕ ਨਗਰ ਆ, ਮੁਕਤਸਰ ਤੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਕੁਝ ਸਿੰਘਾਂ ਦੇ ਨਾਲ ਪ੍ਰਚਾਰ ਕਰਦੇ ਹੋਏ ਜਦੋਂ ਉਸ ਇਲਾਕੇ ਦੇ ਵਿੱਚ ਪਹੁੰਚੇ, ਇੱਕ ਦਰਖਤ ਦੇ ਉੱਤੇ ਕਾਵਾਂ ਦੇ ਬੱਚੇ ਬੈਠੇ, ਕਾਂ ਦੇ ਬੱਚੇ ਬੈਠੇ ਹੋਏ ਸਨ। ਇੱਕ ਕਾਂ ਦਾ ਬੱਚਾ ਸਤਿਗੁਰਾਂ ਵੱਲ ਦੇਖ ਦੇਖ ਕੇ ਬਹੁਤਾ ਹੀ ਕਾਂ ਕਾਂ ਕਰ ਰਿਹਾ ਸੀ। ਸਤਿਗੁਰਾਂ ਨੇ ਭਾਈ ਧਰਮ ਸਿੰਘ ਜੀ ਨੂੰ ਗੁਰਮੁਖ ਪਿਆਰਿਓ ਕਹਿਆ, ਉਹ ਕਾਂ ਦਾ ਬੱਚਾ ਥੱਲੇ ਲੈ ਕੇ ਆਏ, ਉਹਦੀ ਧੌਣ ਸਤਿਗੁਰਾਂ ਨੇ ਮਰੋੜੀ। ਸਿੱਖਾਂ ਨੇ ਪ੍ਰਸ਼ਨ ਕੀਤਾ, ਸਤਿਗੁਰੂ ਸੱਚੇ ਪਾਤਸ਼ਾਹ ਜੀ ਏਡੀ ਦੂਰੋਂ ਚੱਲ ਕੇ ਆਏ, ਅੱਜ ਇੱਕ ਸ਼ਿਕਾਰ ਕਾਂ ਦੇ ਬੱਚੇ ਦਾ, ਇਹਦਾ ਕਾਰਨ ਕੀ ਆ? ਤੇ ਕਹਿੰਦੇ ਸਤਿਗੁਰਾਂ ਨੇ ਆਖਿਆ, ਇਹ ਵੀ ਗੁਰਮੁਖ ਪਿਆਰਾ ਗੁਰੂ ਕੀ ਹਜ਼ੂਰੀ ਦੇ ਵਿੱਚ ਸੇਵਾ ਕਰਿਆ ਕਰਦਾ ਸੀ, ਪਰ ਇਹਦੇ ਬੋਲ ਜਿਹੜੇ ਸਨ ਬੜੇ ਕੌੜੇ ਸਨ। ਪੰਗਾ ਦੇ ਵਿੱਚ ਬੈਠਿਆ ਹੋਇਆ ਕਿਸੇ ਨੇ ਪ੍ਰਸ਼ਾਦਾ ਮੰਗ ਲੈਣਾ, ਪਾਣੀ ਮੰਗ ਲੈਣਾ, ਜਲ ਮੰਗ ਲੈਣਾ, ਸਬਜ਼ੀ ਭਾਜੀ ਮੰਗ ਲੈਣੀ, ਬੜਾ ਕੌੜਾ ਬੋਲਦਾ ਹੁੰਦਾ ਸੀ। ਕਿਸੇ ਗੁਰਮੁਖ ਪਿਆਰੇ ਨੇ ਕਹਿ ਦਿੱਤਾ, ਕੀ ਕਾਂ ਵਾਂਗੂ ਕਾਂ 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 ਹੀ ਲਾਈ ਰੱਖਦਾ, ਗੁਰੂ ਕੀ ਹਜ਼ੂਰੀ ਦੇ ਵਿੱਚ ਰਹਿੰਦੇ ਹੋਇਆ ਵੀ ਤੈਨੂੰ ਕੋਈ ਅਕਲ ਨਹੀਂ ਆਈ। ਇਸ ਕਰਕੇ ਕਾਂ ਦੇ ਜੂਨ ਦੇ ਵਿੱਚ ਚਲਿਆ ਗਿਆ ਤੇ ਇਹਦਾ ਉਧਾਰ ਕੀਤਾ। ਗੁਰਮੁਖ ਪਿਆਰਿਓ, ਸਾਨੂੰ ਸੋਚਣਾ ਸਮਝਣਾ ਚਾਹੀਦਾ ਹੈ, ਜੋੜੇ ਘਰ ਸੇਵਾ ਕਰਦਿਆਂ, ਲੰਗਰ 'ਚ ਸੇਵਾ ਕਰਦਿਆਂ, ਸ਼ਬੀਲ ਤੇ ਸੇਵਾ ਕਰਦਿਆਂ ਹੋਇਆ ਸਾਨੂੰ ਆਪਣੀ ਬਾਣੀ ਜਿਹੜੀ ਆ, ਬੋਲ ਜਿਹੜੇ ਬੜੇ ਮਿੱਠੇ ਰੱਖਣੇ ਚਾਹੀਦੇ ਨੇ, ਤੇ ਇਹ ਉਪਦੇਸ਼ ਸਾਨੂੰ ਆਪਣੇ ਹਿਰਦੇ ਦੇ ਵਿੱਚ ਧਾਰਨ ਕਰਨਾ ਚਾਹੀਦਾ ਹੈ ਕਿ ਇਹ ਪਰਮਾਤਮਾ ਤੇਰੇ ਜਿਹੜੇ ਬੋਲ ਬੜੇ ਮਿੱਠੇ ਨੇ ਤੇ ਤੇਰੇ ਬੋਲਾਂ ਦੇ ਉੱਤੇ ਪਹਿਰਾ ਦਿੰਦਿਆਂ ਹੋਇਆ ਅਸੀਂ ਆਪਣੇ ਵੀ ਬੋਲ ਬਾਣੀ ਜਿਹੜੀ ਆ ਉਹਨੂੰ ਸੁਧਾਰਾਂਗੇ।
ਅਤ ਸੁੰਦਰ ਮਨ ਮੋਹਨ ਪਿਆਰੇ, ਸਭ ਮਦ ਨਿਰਾਰੇ।
ਮਨ ਨੂੰ ਮੋਹਣ ਵਾਲਾ, ਮਨ ਮੋਹਣ ਤੋਂ ਭਾਵ ਮਨ ਨੂੰ ਚੁਰਾਉਣ ਵਾਲਾ, ਉਹ ਵੀ ਪਰਮਾਤਮਾ। ਅਤ ਤੋਂ ਭਾਵ ਦਾ ਬੇਅੰਤ, ਬਹੁਤ ਜ਼ਿਆਦਾ ਸੁੰਦਰ ਪਰਮਾਤਮਾ ਸਭ ਤੋਂ ਜ਼ਿਆਦਾ ਸੁੰਦਰ ਆ, ਤੇ ਜੋ ਕੁਝ ਵੀ ਉਸ ਕਰਤੇ ਨੇ ਬਣਾਇਆ ਉਹ ਵੀ ਸਾਰਾ ਹੀ ਸੁੰਦਰ ਆ ਗੁਰਮੁਖ ਪਿਆਰਿਓ। ਪਰ ਸਤਿਗੁਰਾਂ ਨੇ ਅੱਜ ਦੇ ਪਾਵਨ ਪਵਿੱਤਰ ਸ਼ਬਦ ਦੇ ਵਿੱਚ ਇੱਕ ਬੜੀ ਸਿੱਖਿਆਦਾਇਕ ਗੱਲ ਜਿਹੜੀ ਸਾਡੇ ਸਾਹਮਣੇ ਰੱਖੀ ਹੈ। ਅੱਜ ਅਸੀਂ ਜਗ੍ਹਾ ਜਗ੍ਹਾ ਤੇ ਸੁੰਦਰਤਾ ਦੇ ਮੁਕਾਬਲੇ ਕਰਾ ਰਹੇ ਹਾਂ, ਪਰ ਇਹ ਪਰਮਾਤਮਾ ਦੀ ਕੁਦਰਤ ਦੇ ਉੱਤੇ ਕਿੰਤੂ ਪ੍ਰਿੰਤੂ ਜੇ ਗੁਰਮੁਖ ਪਿਆਰਿਓ, ਗੁਰਬਾਣੀ ਦੇ ਵਿੱਚ ਸੁੰਦਰ ਕਿਹਨੂੰ ਮੰਨਿਆ ਹੋਇਆ ਹੈ ਤੇ ਕਰੂਪ ਕਿਹਨੂੰ ਮੰਨਿਆ ਹੋਇਆ ਆ, ਇਹ ਪਹਿਲਾਂ ਆਪਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਤੋਂ ਪੁੱਛ ਲਈਏ, ਸਤਿਗੁਰ ਸੱਚੇ ਪਾਤਸ਼ਾਹ ਜੀ ਕਰੂਪ ਕਿਹੜੇ ਨੇ? ਤੇ ਸਤਿਗੁਰੂ ਜੀ ਕਹਿੰਦੇ, ਮਨਮੁਖ ਕਾਇਰ ਕਰੂਪ ਹੈ। ਕਹਿੰਦੇ ਜਿਹੜਾ ਆਪਣੀ ਮਨ ਦੇ ਮਤ ਦੇ ਮਗਰ ਲੱਗਦਾ ਨਾ, ਉਹ ਅਸਲ ਦੇ ਵਿੱਚ ਕਰੂਪ ਆ, ਉਹ ਕਾਇਰ ਆ, ਤੇ ਫਿਰ ਉਹਦਾ ਨੱਕ ਵੀ ਜਿਹੜਾ ਬਿਨ ਨਾਵੇ ਨੱਕ ਵਢਾਇਆ, ਕਹਿੰਦੇ ਨੱਕ ਨਾਮ ਤੋਂ ਬਿਨਾਂ ਉਹਨਾਂ ਦੇ ਨੱਕ ਜਿਹੜੇ ਨੇ ਵਢੇ ਹੋਏ ਨੇ, ਉਹਨਾਂ ਨੂੰ ਸੁਪਨੇ ਦੇ ਵਿੱਚ ਵੀ ਸੁੱਖ ਨਹੀਂ ਆ। ਜਿਹੜੇ ਮਾਇਆ ਦੇ ਮਗਰ ਲੱਗੇ ਹੋਏ ਨੇ, ਮਨ ਦੀ ਮਤ ਦੇ ਮਗਰ ਲੱਗੇ ਹੋਏ ਨੇ, ਉਹ ਕੁਰੂਪ ਨੇ। ਤੇ ਗੁਰਮੁਖ ਪਿਆਰਿਓ, ਸਤਿਗੁਰ ਸੱਚੇ ਪਾਤਸ਼ਾਹ ਜੀ ਸਾਨੂੰ ਹੋਰ ਸਮਝਾਉਂਦੇ, ਕਹਿੰਦੇ ਜਿਹਨਾਂ ਅੰਦਰ ਨਿੰਦਾ ਦੁਸ਼ਟ ਹੈ, ਨੱਕ ਵੱਢੇ ਨੱਕ ਵਢਾਇਆ, ਮਹਾਂਕਰੂਪ ਸਦਾ ਦੁਖੀਏ, ਮੂੰਹ ਕਾਲੇ ਕਾਲੇ ਮੂੰਹ ਮਾਇਆ, ਕਹਿੰਦੇ ਉਹਨਾਂ ਦੇ ਮੂੰਹ ਵੀ ਕਾਲੇ, ਉਹ ਸਦਾ ਹੀ ਦੁਖੀ, ਉਹ ਬੜੇ ਹੀ ਕਰੂਪ ਨੇ, ਕਿਹੜੇ ਜਿਹੜੇ ਨਿੰਦਿਆ ਕਰਦੇ ਨੇ, ਜਿਹੜੇ ਦੁਸ਼ਟ ਬਿਰਤੇ ਵਾਲੇ ਨੇ, ਉਹਨਾਂ ਦੇ ਨੱਕ ਵੱਢੇ ਹੋਏ ਨੇ। ਗੁਰਮੁਖ ਪਿਆਰਿਓ, ਹਰ ਕੇ ਨਾਮ ਬਿਨਾ ਸੁੰਦਰ ਹੈ ਨਕਤੀ, ਜੋ ਬੇਸਵਾ ਕੀ ਕਰਪੂਤ ਜਮਤ ਹੈ, ਤਿਸ ਨਾਮ ਪ੍ਰਯੋਗ ਹੈ ਧਰਕਤੀ। ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਜਿਸ ਤਰ੍ਹਾਂ ਕਿਸੇ ਦਾ ਸੋਹਣੇ ਅੰਗ ਹੋਣ, ਸੋਹਣਾ ਸਰੂਪ ਹੋਵੇ, ਰੰਗ ਵੀ ਚਿੱਟਾ ਹੋਵੇ, ਪਰ ਜੇ ਉਹ ਪਰਮਾਤਮਾ ਦਾ ਸਿਮਰਨ ਨਹੀਂ ਕਰਦਾ ਮਨੁੱਖ, ਤੇ ਉਹ ਸਮਝ ਲਓ ਕੱਟਿਆ ਅੰਗਾਂ ਵਾਲਾ ਆ, ਕਰੂਪ ਆ ਉਹ। ਤੇ ਇਸ ਤਰ੍ਹਾਂ ਜਿਸ ਤਰ੍ਹਾਂ ਵੇਸ਼ਵਾ ਦੇ ਘਰ ਕੋਈ ਬੱਚਾ ਜੰਮਦਾ ਤੇ ਵੇਖਣ ਨੂੰ ਰੰਗ ਵੀ ਸੋਹਣਾ ਹੋਵੇ, ਚਾਲ ਚੱਲਣ ਵੀ ਬੇਸ਼ੱਕ ਆਪਣਾ ਸੋਹਣਾ ਬਣਾਈ ਫਿਰਦਾ ਹੋਵੇ, ਕੱਪੜੇ ਵੀ ਸੋਹਣੇ ਪਾਏ ਹੋਣ, ਪਰ ਸਾਰੇ ਵੀ ਕਹਿੰਦੇ ਤਿਸ ਨਾਮ ਪਰਿਓ ਹੈ ਧਰਕਤੀ, ਉਹਨੂੰ ਸਾਰੇ ਹਰਾਮੀ ਕਹਿੰਦੇ ਨੇ, ਕਿਉਂਕਿ ਉਹ ਵੇਸ਼ਵਾ ਦਾ ਪੁੱਤਰ ਆ। ਤੇ ਸਤਿਗੁਰੂ ਜੀ ਸਾਨੂੰ ਸਮਝਾਉਂਦੇ, ਜਿਹੜੇ ਪਰਮਾਤਮਾ ਦਾ ਸਿਮਰਨ ਨਹੀਂ ਕਰਦੇ ਗੁਰਮੁਖ ਪਿਆਰਿਓ, ਉਹ ਕਰੂਪ ਨੇ। ਜਿਹੜੇ ਪਰਮਾਤਮਾ ਦਾ ਸਿਮਰਨ ਕਰਦੇ ਨੇ, ਗਿਆਨਵਾਨ ਨੇ, ਭਾਵੇਂ ਅਸ਼ਟਾਵਾਕਰ ਵਾਂਗੂ ਉਹਨਾਂ ਦੇ ਸਰੀਰ ਦੇ ਵਿੱਚ 8 ਵਾਲ ਵੀ ਪੈਂਦੇ ਹੋਣ, ਉਹ ਤਾਂ ਵੀ ਸੁੰਦਰ ਨੇ, ਸੋਹਣੇ ਨੇ। ਜਿਹੜਾ ਮੁਕਾਬਲਾ ਸੁੰਦਰਤਾ ਦੇ ਅਸੀਂ ਕਰਵਾ ਰਹੇ ਹਾਂ ਗੁਰਮੁਖ ਪਿਆਰਿਓ, ਇਹਦੇ ਵਿੱਚ ਨਾ ਤੇ ਅਸੀਂ ਕਿਸੇ ਦਾ ਗੁਣ ਵੇਖਦੇ ਹਾਂ, ਇਹਦੇ ਵਿੱਚ ਸਿਰਫ ਉਹਦਾ ਸਰੀਰ ਵੇਖਦੇ ਹਾਂ, ਉਹਦਾ ਰੰਗ ਦੇਖਦੇ ਹਾਂ, ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਨੂੰ ਸਮਝਾਉਂਦੇ ਨੇ ਗੁਰਮੁਖ ਪਿਆਰਿਓ, ਗੁਰਮਤ ਦੇ ਅਨੁਸਾਰ ਇਹ ਤੇ ਪਰਮਾਤਮਾ ਦੇ ਉੱਤੇ ਕਿੰਤੂ ਪ੍ਰਿੰਤ ਹੋ ਗਏ, ਇਹਨੂੰ ਸੁੰਦਰ ਸਰੂਪ ਨਹੀਂ ਦਿੱਤਾ, ਇਹਨੂੰ ਸੋਹਣਾ ਰੰਗ ਨਹੀਂ ਦਿੱਤਾ, ਇਹਨੂੰ ਸਰੀਰ ਸੋਹਣਾ ਨਹੀਂ ਦਿੱਤਾ, ਪਰ ਪਰਮਾਤਮਾ ਨੇ ਸਾਰਿਆਂ ਤੇ ਕਿਰਪਾ ਕੀਤੀ, ਸਭ ਨੂੰ ਇੱਕੋ ਜਿਹਾ ਦਿੱਤਾ। ਤੇ ਜੇ ਗੁਰਮੁਖ ਪਿਆਰਿਓ ਆਪਾਂ ਉਹਨਾਂ ਦੇ ਨਾਲ ਆਪਣਾ ਮੇਲ ਕਰੀਏ ਜਿਹੜੇ ਸੁੰਦਰਤਾ ਦੇ ਵਿੱਚ ਫਸਟ ਆਉਂਦੇ ਨੇ, ਤੇ ਫਿਰ ਆਹ ਜੋ ਸਤਿਗੁਰਾਂ ਨੇ ਪਾਵਨ ਪਵਿੱਤਰ ਸਾਨੂੰ ਉਪਦੇਸ਼ ਦਿੱਤਾ ਆ ਅੱਜ, ਇਹ ਬਚਨਾਂ ਨੂੰ, ਇਹਨਾਂ ਗੁਣਾਂ ਨੂੰ ਅਸੀਂ ਧਾਰਨ ਕਰ ਲਈਏ, ਤੇ ਸਾਡੀ ਜਿਹੜੀ ਜਿੰਦ ਆ ਨਾ, ਇਹ ਮਿਸ ਵਰਲਡ ਬਣ ਜਾਏਗੀ, ਮਿਸ ਯੂਨੀਵਰਸਲ ਬਣ ਜਾਏਗੀ, ਮਿਸ ਇੰਡੀਆ ਬਣ ਜਾਏਗੀ, ਮਿਸ ਪੰਜਾਬਣ ਬਣ ਜਾਏਗੀ, ਜੇ ਇਹਨਾਂ ਗੁਣਾਂ ਨੂੰ ਅਸੀਂ ਧਾਰਨ ਕਰ ਲਈਏ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਨੂੰ ਕਹਿ ਰਹੇ ਨੇ, ਫਿਰ ਸਾਨੂੰ ਟੀਵੀਆਂ ਉੱਤੇ ਜਾਂ ਕਿਸੇ ਦੇ ਕੋਲ ਜਿਹੜਾ ਜਾ ਕੇ ਨੰਬਰ ਲਵਾਉਣ ਦੀ ਲੋੜ ਨਹੀਂ, ਸੋਹਣੇ ਅਖਵਾਉਣ ਦੀ ਲੋੜ ਨਹੀਂ। ਜਿਹੜੇ ਗੁਰਮੁਖ ਪਿਆਰੇ ਨਾਮ ਰੰਗ ਦੇ ਵਿੱਚ ਰੰਗੇ ਜਾਂਦੇ ਨੇ, ਜਿਹੜੀ ਜਿੰਦ ਪ੍ਰਭੂ ਦੇ ਨਾਲ ਰਤੀ ਗਈ ਆ, ਪ੍ਰਭੂ ਦੇ ਗੁਣ ਗਾਇਣ ਕਰਦੀ ਆ ਗੁਰਮੁਖ ਪਿਆਰਿਓ, ਉਹੋ ਹੀ ਪਰਮਾਤਮਾ ਨੂੰ ਚੰਗੀ ਲੱਗਦੀ। ਪੁੱਛ ਲਓ ਸਤਿਗੁਰਾਂ ਨੂੰ, ਕਹਿੰਦੇ ਲਟੁਰੀ ਮਧੁਰੀ ਠਾਕੁਰ ਭਾਈ, ਜਿਹੜੀਆਂ ਲਟੋਰ ਸਨ, ਆਪ ਉਦਰੀਆਂ ਸਨ, ਜਿਹੜੀ ਮਧਰੀਆਂ ਮਧਰੇ ਕਰਦੀਆਂ ਸਨ, ਜਾਂ ਥੋੜ ਵਿੱਤੀ ਸਨ, ਗਰੀਬ ਸਨ, ਕੰਗਾਲ ਸਨ, ਉਹ ਪਰਮਾਤਮਾ ਨੂੰ ਭਾਈ ਹਰ ਸੁੰਦਰ ਹਰ ਢੁੱਲ ਮਿਲੀ, ਕਿਉਂਕਿ ਉਹਨਾਂ ਨੇ ਸੋਹਣੇ ਗੁਣ ਜਿਹੜੇ ਸਨ ਪਰਮਾਤਮਾ ਦੇ ਉਹਨਾਂ ਨੇ ਧਾਰਨ ਕਰ ਲਏ, ਉਹ ਜਿੰਦ ਪਰਮਾਤਮਾ ਨੂੰ ਸੋਹਣੀ ਲੱਗਦੀ ਹੈ। ਉਹ ਸਤਿਗੁਰ ਸੱਚੇ ਪਾਤਸ਼ਾਹ ਜੀ ਸਾਨੂੰ ਸਮਝਾਉਂਦੇ ਨੇ, ਉਹ ਪਰਮਾਤਮਾ ਸਭ ਤੋਂ ਸੁੰਦਰ ਹੈ, ਤੇ ਉਹੋ ਹੀ ਪਰਮਾਤਮਾ ਸਾਰਿਆਂ ਨੂੰ ਉਹਨੇ ਹੀ ਬਣਾਇਆ ਹੋਇਆ, ਤੇ ਜਿਹੜੇ ਜਿਹੜੇ ਉਹਨੇ ਬਣਾਏ ਨੇ ਕੋਈ ਮਾੜਾ ਨਹੀਂ ਬਣਾਇਆ, ਸਾਰੇ ਇੱਕੋ ਜਿਹੇ ਬਣਾਏ ਹੋਏ ਨੇ। ਕਬੀਰ ਸਾਹਿਬ ਜੀ ਵੀ ਸਾਨੂੰ ਸਮਝਾਉਂਦੇ ਨੇ, ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ, ਲੋਗਾ ਭਰਮ ਨਾ ਭੁੱਲੋ ਭਾਈ, ਖਾਲ ਖਲਕ ਖਲਕ ਮੈਂ ਖਾਲਕ, ਪੂਰ ਰਹਿਓ ਸਰਬ ਠਾਈ। ਕਹਿੰਦੇ ਪਰਮਾਤਮਾ ਤੋਂ ਸਾਰੇ ਬਣੇ ਹੋਏ ਨੇ, ਸਭ ਮੈਂ ਜੋਤ, ਜੋਤ ਹੈ ਸੋਏ, ਤਿਸਦੇ ਚਾਨਣ ਸਭ ਮੈਂ ਚਾਨਣ ਹੋਏ। ਉਸ ਪਰਮਾਤਮਾ ਨੇ ਸਾਰਿਆਂ ਨੂੰ ਬਣਾਇਆ ਹੋਇਆ, ਉਹ ਪਰਮਾਤਮਾ ਹੀ ਆਪ ਸੁੰਦਰ, ਤੇ ਸਾਰਾ ਕੁਝ ਹੀ ਉਹਨੇ ਸੁੰਦਰ ਬਣਾਇਆ ਹੋਇਆ, ਸੋਹਣੀ ਰਚਨਾ ਕੀਤੀ ਆ, ਸਭ ਨੂੰ ਮਨ ਮੋਹਣ ਪਿਆਰੇ, ਮਨ ਨੂੰ ਮੋਹਣ ਵਾਲਾ, ਉਹ ਸਾਰਿਆਂ ਦਾ ਹੀ ਲਵਰ, ਸਾਰਿਆਂ ਦਾ ਹੀ ਪਿਆਰਾ, ਸਭ ਨੂੰ ਮਦ, ਸਾਰਿਆਂ ਦੇ ਵਿੱਚ ਉਹ ਬੈਠਾ ਹੋਇਆ ਆ, ਸਮਾਇਆ ਹੋਇਆ ਆ, ਕਣ ਕਣ ਦੇ ਵਿੱਚ ਉਹਦੀ ਹੋਂਦ ਆ। ਗੁਰੂ ਤੇਗ ਬਹਾਦਰ ਜੀ ਮਹਾਰਾਜ ਸਾਨੂੰ ਸਮਝਾਉਂਦੇ ਨੇ, ਘਟ ਘਟ ਮੈਂ ਹਰ ਜੂ ਬਸੇ ਸੰਤਨ ਕਹਿਓ ਪੁਕਾਰ, ਕਾਹੀ ਰੇ ਬਨ ਖੋਜਣ ਜਾਈ, ਸਰਬ ਨਿਵਾਸੀ ਸਦਾ ਅਲੇਪਾ ਤੂੰ ਹੀ ਸੰਗ ਸਮਾਈ। ਅਤ ਪ੍ਰੀਤਮ ਮਨ ਮੋਹਨਾ ਘੱਟ ਸੋਹਣ ਪ੍ਰਾਣ ਆਧਾਰਾ ਰਾਮ। ਤੋ ਗੁਰਮੁਖ ਪਿਆਰਿਓ, ਪਰਮਾਤਮਾ ਸਾਰਿਆਂ ਦੇ ਵਿੱਚ ਬੈਠਾ ਹੋਇਆ ਆ। ਪੋਹਕ ਮਧ ਜਿਉਂ ਵਾਸ ਬਸਤ ਹੈ, ਫੁੱਲ ਦੇ ਵਿੱਚ ਜਿਸ ਤਰ੍ਹਾਂ ਸੁਗੰਧੀ ਆ, ਹਰ ਫੁੱਲ ਦੇ ਵਿੱਚ ਸੁਗੰਧੀ ਆ। ਜਿਸ ਤਰ੍ਹਾਂ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਮੁਕਰ ਮਾਹੇ ਜੈਸੇ ਸ਼ਾਹੀ, ਜਿਸ ਤਰ੍ਹਾਂ ਸ਼ੀਸ਼ੇ ਦੇ ਵਿੱਚ ਸਾਡਾ ਪਰਛਾਵਾਂ ਆ। ਸਗਲ ਬਨਸਪਤ ਮਾਹੇ ਬੈਸੰਤਰ, ਜਿਸ ਤਰ੍ਹਾਂ ਹਰ ਬੂਟੇ ਦੇ ਵਿੱਚ, ਹਰ ਲੱਕੜ ਦੇ ਵਿੱਚ ਅੱਗ ਆ। ਸਗਲ ਦੁੱਧ ਮੈਂ ਘੀਆ, ਹਰ ਦੁੱਧ ਦੇ ਵਿੱਚ ਜਿਸ ਤਰ੍ਹਾਂ ਘਿਓ ਆ। ਊਚ ਨੀਚ ਮੈਂ ਜੋਤ ਸਮਾਣੀ, ਉੱਚਿਆਂ ਨੀਵਿਆਂ ਦੇ ਵਿੱਚ ਉਹ ਪਰਮਾਤਮਾ ਦਾ ਵਾਸਾ ਆ। ਘੱਟ ਘੱਟ ਮਾਧੋ ਜੀ ਆ, ਹਰ ਇੱਕ ਦੇ ਵਿੱਚ ਪਰਮਾਤਮਾ ਦਾ ਵਾਸਾ ਹੈ, ਹਰ ਇੱਕ ਦੇ ਵਿੱਚ ਪਰਮਾਤਮਾ ਵੱਸਦਾ ਹੈ। ਕਬੀਰ ਸਾਹਿਬ ਜੀ ਸਾਨੂੰ ਸਮਝਾਉਂਦੇ ਨੇ, ਕਹਿ ਤੇ ਕਬੀਰ ਮੇਰੇ ਮਾਧਵਾ, ਤੂੰ ਸਰਬ ਨਿਵਾਸੀ ਹੈ ਪਰਮਾਤਮਾ, ਤੂੰ ਕਿਸੇ ਮੰਦਿਰ ਦੇ ਵਿੱਚ ਨਹੀਂ, ਮਸਜਿਦ ਦੇ ਵਿੱਚ ਨਹੀਂ, ਤੂੰ ਹਰ ਜਗ੍ਹਾ ਦੇ ਉੱਤੇ ਸਮਾਇਆ ਹੋਇਆ ਆ, ਹਰ ਜਗ੍ਹਾ ਦੇ ਉੱਤੇ ਰਹਿਣਾ ਆ। ਤੂੰ ਸੰਸਰ ਨਹੀਂ ਦਿਆਲ, ਤੇਰੇ ਵਰਗਾ ਦਿਆਲੂ ਕੋਈ ਨਹੀਂ, ਮੋਏ ਸੰਸਰ ਪਾਪੀ, ਮੇਰੇ ਵਰਗਾ ਪਾਪੀ ਕੋਈ ਨਹੀਂ। ਤੋ ਸਤਿਗੁਰ ਸੱਚੇ ਪਾਤਸ਼ਾਹ ਜੀ ਸਾਨੂੰ ਸਮਝਾਉਂਦੇ ਨੇ, ਉਹ ਪਰਮਾਤਮਾ ਸਾਰਿਆਂ ਦੇ ਵਿੱਚ ਸਮਾਇਆ ਹੋਇਆ ਆ, ਸਭੂ ਮਦ ਨਿਰਾਰੇ। ਤੇ ਫਿਰ ਸਾਡੇ ਮਨ ਦੇ ਵਿੱਚ ਕਿਤੇ ਇਹ ਸ਼ੰਕਾ ਨਾ ਆ ਜਾਵੇ ਕਿ ਪਰਮਾਤਮਾ ਸਾਰਿਆਂ ਦੇ ਵਿੱਚ ਜੇ ਸਮਾਇਆ ਹੋਇਆ ਆ, ਤੇ ਸਾਰੇ ਹੀ ਜਿਹੜੇ ਨੇ ਆਪਣੇ ਆਪਣੇ ਸਰੂਰ ਨੂੰ ਆਪਣੀ ਆਪਣੀ ਜਗ੍ਹਾ ਤੋਂ ਗਾਂਹ ਤੁਰੇ ਜਾ ਰਹੇ ਨੇ, ਨਵੇਂ ਆ ਰਹੇ ਨੇ, ਟਿਕ ਰਹੇ ਨੇ, ਤੇ ਪੁਰਾਣੇ ਮਿਟ ਰਹੇ ਨੇ, ਜਿਹੜੇ ਮਿਟ ਰਹੇ ਨੇ ਉਹਨਾਂ ਦੇ ਨਾਲ ਕਿਤੇ ਪਰਮਾਤਮਾ ਵੀ ਤੇ ਨਹੀਂ ਮਿਟਦਾ ਦੇ। ਪਰ ਸਤਿਗੁਰੂ ਜੀ ਕਹਿੰਦੇ ਨਿਰਾਰੇ, ਉਹ ਪਰਮਾਤਮਾ ਇਹਨਾਂ ਤੋਂ ਵੱਖ ਹੋ ਕੇ ਵੀ ਬੈਠਾ ਹੋਇਆ ਆ, ਨਿਰਾਲਾ ਵੀ ਹੈ, ਸਾਰਿਆਂ ਦੇ ਵਿੱਚ ਵੀ ਆ, ਸਾਰਿਆਂ ਦੇ ਵਿੱਚ ਰਹਿੰਦਾ ਹੋਇਆ, ਸਾਰੇ ਪਦਾਰਥਾਂ ਨੂੰ ਭੋਗ ਰਿਹਾ ਆ, ਤੇ ਸਾਰਿਆਂ ਤੋਂ ਬੈਠਾ ਵੇਖੇ ਵੱਖ ਅਕੇਲਾ ਵੱਖਰਿਆ ਹੋ ਕੇ ਆਪਣੇ ਇਸ ਤਮਾਸ਼ੇ ਨੂੰ ਵੀ ਦੇਖ ਰਿਹਾ ਹੈ।
ਰਹਾਉ ਰਾਜ ਨਾ ਚਾਹੋ, ਮੁਕਤ ਨਾ ਚਾਹੋ, ਮਨ ਪ੍ਰੀਤ ਚਰਨ ਕਮਲਾਰੇ।
ਜਿਨ੍ਹਾਂ ਗੁਰਮੁਖ ਪਿਆਰਿਆਂ ਨੇ ਗੁਰੂ ਦੇ ਨਾਲ ਗੁਰਮੁਖ ਪਿਆਰਿਓ ਸਾਂਝ ਪਾਲੀ ਆ, ਪਰਮਾਤਮਾ ਹਿਰਦੇ ਦੇ ਵਿੱਚ ਪ੍ਰਗਟ ਆ, ਉਹਨਾਂ ਨੂੰ ਇਸ ਗੱਲ ਤੋਂ ਦਲਾਉਣ ਵਾਸਤੇ, ਪਰਮਾਤਮਾ ਦੇ ਨਾਲੋਂ ਪਿਆਰ ਜਾਂ ਪਰਮਾਤਮਾ ਦੇ ਨਾਲੋਂ ਸਾਂਝ ਤੋੜਨ ਵਾਸਤੇ ਜੇ ਕੋਈ ਲਾਲਚ ਵੀ ਦਿੰਦਾ ਆ, ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਰਾਜ ਨਾ ਚਾਹੂੰ। ਜਹਾਂਗੀਰ ਵਰਗਿਆਂ ਨੇ ਆਪਣੇ ਧਰਮ ਦੇ ਵਿੱਚ ਲਿਆਉਣ ਵਾਸਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਤੇ ਕਿੰਨੇ ਤਸ਼ੱਦਦ ਕੀਤੇ, ਬਹੁਤ ਸਾਰਾ ਲਾਲਚ ਵੀ ਦਿੱਤਾ, ਪਰ ਸਤਿਗੁਰਾਂ ਨੇ ਉਸ ਪਰਮਾਤਮਾ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ, ਰਾਜ ਨਾ ਚਾਹੂੰ, ਇਹੋ ਜਿਹਾ ਰਾਜ ਮੈਨੂੰ ਨਹੀਂ ਚਾਹੀਦਾ, ਐਸੋ ਰਾਜ ਨਾ ਕੀਤੇ ਕਾਜ, ਜਿਤ ਹਰ ਬਿਸਰਾਜ, ਇਹੋ ਜਿਹੇ ਰਾਜ ਭਾਗ ਨੂੰ ਕੀ ਕਰਨਾ ਹੈ ਗੁਰਮੁਖ ਪਿਆਰਿਓ, ਜਿਹਦੇ ਨਾਲ ਪਰਮਾਤਮਾ ਜਿਹੜਾ ਆ ਵਿਸਰ ਜਾਂਦਾ ਆ। ਤਾਂ ਸਤਿਗੁਰੂ ਜੀ ਕਹਿੰਦੇ ਰਾਜ ਨਾ ਚਾਹੂੰ। ਫਿਰ ਹੋਰ ਦੇਖੋ, ਇਹਨਾਂ ਪਾਏ ਹੋਏ ਪੂਰਨਿਆਂ ਤੇ ਜਦੋਂ ਗੁਰਸਿੱਖਾਂ ਨੇ ਚੱਲਣਾ ਸ਼ੁਰੂ ਕੀਤਾ, ਭਾਵੇਂ ਉਹਨਾਂ ਦੀ ਉਮਰ 5 ਸਾਲ ਤੇ 7 ਸਾਲ ਦੀ ਸੀ, ਤੇ ਭਾਵੇਂ ਉਹਨਾਂ ਦੀ ਉਮਰ ਭਾਈ ਮਨੀ ਸਿੰਘ ਜੀ ਵਾਂਗੂ, ਬਾਬਾ ਦੀਪ ਸਿੰਘ ਜੀ ਵਾਂਗੂ 80 ਸਾਲ ਤੋਂ ਉੱਪਰ ਸੀ, ਬੇਸ਼ੱਕ ਉਹਨਾਂ ਦੇ ਸਾਹਮਣੇ ਹਕੂਮਤ ਨੇ ਬੜੇ ਬੜੇ ਤਗੜੇ ਤਗੜੇ ਲਾਲਚ ਸੁੱਟੇ, ਪਰ ਗੁਰਮੁਖ ਪਿਆਰਿਓ ਉਹਨਾਂ ਨੇ ਆਪਣੇ ਇਸ ਰਾਜ ਭਾਗ ਨੂੰ ਵੇਖ ਕੇ ਆਪਣੇ ਧਰਮ ਨੂੰ ਨਹੀਂ ਛੱਡਿਆ। ਸਾਹਿਬਜ਼ਾਦਿਆਂ ਦੇ ਅਗਲੇ ਬੰਨੇ ਗੁਰਮੁਖ ਪਿਆਰਿਓ ਬੜੇ ਲਾਲਚ, ਡਰੇ ਡਰਾਵੇ, ਬੜਾ ਕੁਝ ਉਹਨਾਂ ਨੂੰ ਅਰਪਣ ਕੀਤਾ ਜਾਂ ਕਹਿ ਦਿੱਤਾ, ਸੁੱਖ ਸਹੂਲਤਾਂ ਮਿਲਣਗੀਆਂ, ਪਰ ਉਹਨਾਂ ਨੇ ਆਖਿਆ ਅਸੀਂ ਆਪਣਾ ਧਰਮ ਨਹੀਂ ਛੱਡਾਂਗੇ, ਪਰਮਾਤਮਾ ਦੇ ਨਾਲੋਂ ਸਾਂਝ ਨਹੀਂ ਤੋੜਾਂਗੇ, ਸੱਚਾਈ ਤੇ ਚੱਲਾਂਗੇ। ਤੇ ਐਸੇ ਗੁਰਮੁਖ ਪਿਆਰੇ ਭਾਈ ਮਨੀ ਸਿੰਘ ਵਰਗਿਆਂ ਨੇ ਬੰਦ ਬੰਦ ਕਟਾਰੇ, ਉਹਨਾਂ ਨੂੰ ਵੀ ਉਹ ਜਰਵਾਣੇ ਕਹਿੰਦੇ ਸਨ, ਤੁਸੀਂ ਸਾਡੇ ਧਰਮ ਦੇ ਵਿੱਚ ਆ ਜਾਓ, ਜੋ ਚਾਹੋਗੇ ਦੇ ਦੇਵਾਂਗੇ। ਉਹਨਾਂ ਨੇ ਇਸ ਰਾਜ ਭਾਗ ਨੂੰ ਅਪ੍ਰਵਾਨ ਕੀਤਾ, ਭਾਵ ਤਿਆਗ ਕੀਤਾ, ਤੇ ਪਰਮਾਤਮਾ ਦਾ ਸੰਗ ਜਿਹੜਾ ਸੀ ਨਹੀਂ ਛੱਡਿਆ। ਮੁਕਤ ਨਾ ਚਾਹੂੰ, ਜਿਹੜੀ ਮੁਕਤੀ ਗੁਰਮਤਿ ਪਿਆਰਿਓ ਮਹਾਨ ਕੋਸ਼ ਦੇ ਵਿੱਚ ਜਾਂ ਗੁਰਮਤ ਮਾਰਤਨ ਦੇ ਵਿੱਚ ਭਾਈ ਸਾਹਿਬ ਭਾਈ ਕਾਨ ਸਿੰਘ ਨਾਭਾ ਜੀ ਨੇ ਲਿਖਿਆ ਮੁਕਤੀ ਦੇ ਬਾਰੇ, ਉਹ ਅਗਿਆਨਤਾ ਤੋਂ ਮੁਕਤ ਹੋਣਾ, ਉਹ ਵਿਕਾਰਾਂ ਤੋਂ ਮੁਕਤ ਹੋਣਾ। ਜਗ੍ਹਾ ਜਗ੍ਹਾ ਤੇ ਸਤਿਗੁਰਾਂ ਨੇ ਸਾਨੂੰ ਇਹੋ ਉਪਦੇਸ਼ ਦਿੱਤਾ ਹੈ ਕਿ ਜੇ ਮੁਕਤ ਹੋਣਾ ਹੀ ਤੇ ਗੁਰਮਤਿ ਪਿਆਰਿਆ ਵਿਕਾਰਾਂ ਤੋਂ ਮੁਕਤ ਹੋ, ਜੇ ਤੂੰ ਮੁਕਤ ਹੋਣਾ ਆ ਮਾਇਆ ਤੋਂ ਮੁਕਤ ਹੋ, ਤੇ ਜਿਹੜੀ ਮਰਨ ਤੋਂ ਬਾਅਦ ਵਾਲੀ ਮੁਕਤੀ ਆ, ਉਸ ਸੰਬੰਧ ਦੇ ਵਿੱਚ ਸਤਿਗੁਰਾਂ ਨੇ ਸਾਨੂੰ ਸਮਝਾਇਆ ਆ ਕਿ ਇਹ ਮੁਕਤ ਨਾ ਚਾਹੋ, ਇਹੋ ਜਿਹੀ ਮੁਕਤੀ ਮੈਨੂੰ ਨਹੀਂ ਚਾਹੀਦੀ। ਦੇਣੀ ਕਹੇ ਸੁਣੋ ਰੇ ਸੰਤੋ, ਮਰਨ ਮੁਕਤ ਕਿਨ ਪਾਈ। ਉਹ ਕਹਿੰਦੇ ਮਰਨ ਤੋਂ ਬਾਅਦ ਕਿੰਨੇ ਮੁਕਤੀ ਪਾਈ ਹੈ। ਅਸੀਂ ਵੀ ਜਿਸ ਤਰ੍ਹਾਂ ਕਹਿ ਦਿੰਦੇ ਹਾਂ ਕਿ ਫਲਾਣਾ ਸੋ ਪੂਰਾ ਹੋ ਗਿਆ, ਸਾਰੀ ਜ਼ਿੰਦਗੀ ਉਹ ਅਧੂਰਾ ਰਿਹਾ, ਅਤੇ ਮਰਨ ਤੋਂ ਬਾਅਦ ਦੱਸੋ ਕਿਸ ਤਰ੍ਹਾਂ ਪੂਰਾ ਹੋ ਜਾਏਗਾ। ਮੂਹੇ ਹੋਏ ਗੋ ਮੁਕਤ ਦਿਓ ਗਏ, ਮੁਕਤ ਨਾ ਜਾਣੇ ਕੋਇਲ। ਭਗਤ ਨਾਮਦੇਵ ਜੀ ਕਹਿੰਦੇ ਮਰਨ ਤੋਂ ਬਾਅਦ ਜੇ ਸਾਨੂੰ ਤੁਸੀਂ ਮੁਕਤੀ ਦੇ ਵੀ ਦਿੱਤੀ, ਤੇ ਗੁਆਂਢੀਆਂ ਨੂੰ ਪਰਿਵਾਰ ਨੂੰ ਕਿਸੇ ਨੂੰ ਕੀ ਪਤਾ ਲੱਗਾ ਕਿ ਮੁਕਤੀ ਮਿਲੀ ਹੈ ਕਿ ਨਹੀਂ ਮਿਲੀ, ਮੁਕਤ ਹੋਇਆ ਵੀ ਹੈ ਕਿ ਨਹੀਂ ਹੋਇਆ। ਗੁਰਬਾਣੀ ਦੇ ਵਿੱਚ ਸਾਨੂੰ ਜੀਵਨ ਮੁਕਤ ਦੀ ਗੱਲ ਕੀਤੀ ਹੈ ਕਿ ਜਿਉਂਦੇ ਜੀ ਅਗਿਆਨਤਾ ਤੋਂ ਮੁਕਤ ਹੋਣਾ ਆ, ਵਹਿਮਾਂ ਭਰਮਾਂ ਤੋਂ ਮੁਕਤ ਹੋਣਾ ਆ, ਵਿਕਾਰਾਂ ਤੋਂ ਮੁਕਤ ਹੋਣਾ। ਜਦ ਕਿ ਅੱਜ ਤੱਕ ਅਸੀਂ ਵਿਕਾਰਾਂ ਤੋਂ ਨਹੀਂ ਮੁਕਤ ਹੋਏ, ਅੱਜ ਤੱਕ ਅਸੀਂ ਵਹਿਮਾਂ ਭਰਮਾਂ ਤੋਂ ਮੁਕਤ ਨਹੀਂ ਹੋਏ, ਅੱਜ ਤੱਕ ਅਸੀਂ ਮਾਇਆ ਤੋਂ ਮੁਕਤ ਨਹੀਂ ਹੋਏ, ਅੱਜ ਤੱਕ ਸਾਡੇ ਉੱਤੇ ਕਾਮ ਕਰੋ ਲੋਭ ਮੋਹ ਹੰਕਾਰ ਰਾਜ ਕਰ ਰਿਹਾ ਆ। ਸਤਿਗੁਰਾਂ ਨੇ ਸਾਨੂੰ ਆਖਿਆ ਜਿਉਂਦੇ ਜੀ ਮੁਕਤ ਹੋਣਾ ਆ, ਇਹ ਮੁਕਤੀ ਮੈਨੂੰ ਮਰਨ ਤੋਂ ਬਾਅਦ ਵਾਲੀ ਨਹੀਂ ਚਾਹੀਦੀ, ਮੈਨੂੰ ਰਾਜ ਭਾਗ ਨਹੀਂ ਚਾਹੀਦਾ। ਮਨ ਪ੍ਰੀਤ ਚਰਨ ਕਮਲਾਰੇ ਹੈ, ਪਰਮਾਤਮਾ ਮੇਰਾ ਜਿਹੜਾ ਮਨ ਆ ਇਹ ਹਰ ਵੇਲੇ ਤੇਰੇ ਚਰਣਾਂ ਦੇ ਨਾਲ ਵਿੰਨਿਆ ਰਵੇ, ਤੇਰੇ ਚਰਣਾਂ ਦੇ ਨਾਲ ਮੇਰੀ ਪ੍ਰੀਤੀ ਬਣੀ ਰਹਿ, ਮੈਂ ਤੇ ਤੇਰੇ ਕੋਲੋਂ ਇਹ ਮੰਗਦਾ ਹਾਂ। ਕਹਿੰਦੇ ਭਾਈ ਮਾਨ ਸਿੰਘ ਨੂੰ ਸਤਿਗੁਰਾਂ ਨੇ ਮੁਕਤਸਰ ਦੇ ਜੰਗ ਤੋਂ ਬਾਅਦ ਜਦੋਂ ਭਾਈ ਮਾਨ ਸਿੰਘ ਜੀ ਸਹਿਕ ਰਹੇ ਸਨ, ਉਸ ਵੇਲੇ ਮੈਦਾਨ ਦੇ ਵਿੱਚ ਸਤਿਗੁਰੂ ਜੀ ਆਏ, ਭਾਈ ਮਾਨ ਸਿੰਘ ਦਾ ਸਿਰ ਜਿਹੜਾ ਸੀ ਗੋਡੇ 'ਤੇ ਰੱਖਿਆ, ਉਹਦੇ ਜਿਹੜੇ ਸਨ ਮੁੱਖ ਨੂੰ ਸਤਿਗੁਰਾਂ ਨੇ ਪੂੰਝਿਆ, ਅਤੇ ਉਸ ਵੇਲੇ ਸਤਿਗੁਰਾਂ ਨੇ ਭਾਈ ਮਾਨ ਸਿੰਘ ਨੂੰ ਕੁਝ ਲਾਲਚ ਵੀ ਦੇਣ ਦੀ ਕੋਸ਼ਿਸ਼ ਕੀਤੀ ਵੀ ਵੇਖੀਏ ਗੁਰਸਿੱਖ ਦੀ ਜਿਹੜੀ ਇਹ ਬਿਰਤੀ ਹੈ ਕਿੱਥੋਂ ਤੱਕ ਹੈ, ਕਿੰਨੀ ਉੱਚੀ ਹੈ। ਕਹਿੰਦੇ ਸਤਿਗੁਰਾਂ ਨੇ ਇਹ ਗੱਲ ਪ੍ਰਸੰਨ ਹੋ ਗਿਆ ਕਿ ਭਾਈ ਮਾਨ ਸਿੰਘ ਕਿਸੇ ਰਾਜ ਭਾਗ ਦੀ ਲੋੜ ਹੀ, ਅਤੇ 10 ਸਵਰਗਾਂ ਦਾ ਰਾਜ ਜਿਹੜਾ ਤੈਨੂੰ ਦੇ ਦਿੱਤਾ ਜਾਵੇ ਸਦੀਵੀ ਤੌਰ 'ਤੇ। ਮੁਕਤੀ ਦੀ ਗੱਲ ਕੀਤੀ ਸਤਿਗੁਰਾਂ ਨੇ, ਮਰਨ ਤੋਂ ਬਾਅਦ ਤੈਨੂੰ ਮੁਕਤੀ ਵੀ ਦੇ ਦਿੱਤੀ ਜਾਏਗੀ। ਕਹਿੰਦੇ ਉਸ ਵੇਲੇ ਭਾਈ ਮਾਨ ਸਿੰਘ ਲੰਮੀ ਉਮਰ ਦੀ ਗੱਲ ਸਤਿਗੁਰਾਂ ਨੇ ਕੀਤੀ, ਤੂੰ ਸਾਰੀ ਉਮਰ ਜਿੰਦਾ ਰਹੇਗਾ, ਮੌਤ ਆਏਗੀ ਨਹੀਂ, ਗੱਲ ਕਰ ਕਿਹੜੀ ਚੀਜ਼ ਦੀ ਲੋੜ ਹੈ। ਕਹਿੰਦੇ ਉਸ ਵੇਲੇ ਭਾਈ ਮਾਨ ਸਿੰਘ ਨੇ ਇਹ ਗੱਲ ਕੀਤੀ, ਸਤਿਗੁਰ ਸੱਚੇ ਪਾਤਸ਼ਾਹ ਇੱਕੋ ਹੀ ਬੇਨਤੀ ਹੈ, ਮੈਨੂੰ ਇਹੋ ਜਿਹਾ ਰਾਜ ਨਾ ਚਾਹੂੰ, ਰਾਜ ਦੀ ਕੋਈ ਲੋੜ ਨਹੀਂ ਹੈ, ਮੈਨੂੰ ਮਰਨ ਤੋਂ ਬਾਅਦ ਵਾਲੀ ਮੁਕਤੀ ਦੀ ਕੋਈ ਲੋੜ ਨਹੀਂ ਹੈ। ਮਨ ਪ੍ਰੀਤ ਚਰਨ ਕਮਲਾਰੇ, ਜਿਹੜੇ ਅਸੀਂ ਤੁਹਾਡੇ ਨਾਲੋਂ ਵਿਛੜ ਗਏ ਸਾਂ, ਉਹ ਜਿਹੜਾ ਵਿਛੋੜਾ ਪੈ ਗਿਆ ਸੀ ਉਹ ਜਿਹੜਾ ਬੇਦਾਵਾ ਲੈ ਕੇ ਦੇ ਦਿੱਤਾ ਸੀ, ਕਿਰਪਾ ਕਰਕੇ ਉਹ ਬੇਦਾਵਾ ਪਾੜ ਦਿਓ ਅਤੇ ਆਪਣੇ ਚਰਣਾਂ ਦੇ ਨਾਲ ਸਾਨੂੰ ਜੋੜੀ ਰੱਖੋ। ਮਨ ਪ੍ਰੀਤ ਚਰਨ ਕਮਲਾਰੇ, ਸਾਡਾ ਜਿਹੜਾ ਮਨ ਆ ਇਹ ਤੁਹਾਡੇ ਚਰਣਾਂ ਦੇ ਨਾਲ ਸਦਾ ਹੀ ਜੁੜਿਆ ਰਹੇ। ਅਤੇ ਚਰਨ ਕਿਹੜੇ ਨੇ? ਸਤਿਗੁਰਾਂ ਦੇ। ਸਤਿਗੁਰਾਂ ਦੇ ਚਰਨ ਨੇ ਗੁਰੂ ਦਾ ਸ਼ਬਦ, ਗੁਰੂ ਦਾ ਉਪਦੇਸ਼। ਇਸ ਉਪਦੇਸ਼ ਨੂੰ ਅਸੀਂ ਆਪਣੇ ਹਿਰਦੇ ਦੇ ਵਿੱਚ ਵਸਾਉਣਾ ਹੈ, ਗੁਰਮੁਖ ਪਿਆਰਿਓ ਇਹਦੇ ਨਾਲ ਜੁੜੇ ਹੀ ਰਹਿਣਾ ਹੈ। ਤੇ ਪ੍ਰੀਤ ਅਸੀਂ ਕਿਸ ਤਰ੍ਹਾਂ ਕਰਨੀ? ਪਰਮਾਤਮਾ ਦੇ ਨਾਲ ਮਨ ਪ੍ਰੀਤ ਚਰਨ, ਹੇ ਮੇਰੇ ਮਨ ਪ੍ਰਭੂ ਦੇ ਸੋਹਣੇ ਚਰਨਾਂ ਦੇ ਨਾਲ ਪ੍ਰੀਤੀ ਕਰ। ਕਿਹੋ ਜੀ? ਰਵਿਦਾਸ ਭਗਤ ਜੀ ਸਾਨੂੰ ਦੱਸਦੇ ਨੇ ਇਹੋ ਜੀ ਪ੍ਰੀਤੀ ਕਰ। ਕਹਿੰਦੇ ਮੀਨ ਪਕੜ ਕਾਂਟਿਓ ਅਰ ਫਾਂਕਿਓ, ਫਾਂਕਿਓ ਅਰ ਕਾਂਟਿਓ, ਰਾਜ ਕੀਓ ਬਹੁ ਬਾਣੀ, ਖੰਡ ਖੰਡ ਕਰ ਭੋਜਨ ਕੀਨੋ ਤਉ ਨਾ ਵਿਸਰਿਓ ਪਾਣੀ। ਕਹਿੰਦੇ ਮੱਛੀ ਨੂੰ ਪਾਣੀ 'ਚੋਂ ਫੜਿਆ, ਉਹਨੇ ਪ੍ਰਾਣ ਤਿਆਗ ਦਿੱਤੇ, ਇੰਨਾ ਪ੍ਰੇਮ ਉਹਦੇ ਨਾਲ, ਉਹਨੂੰ ਕੱਟ ਵੱਢ ਕੇ ਉਹਦੀ ਸਬਜ਼ੀ ਬਣਾਈ, ਉਹਦਾ ਪ੍ਰੇਮ ਇੰਨਾ, ਉਹਨੇ ਫਿਰ ਪਾਣੀ ਦੀ ਮੰਗ ਕੀਤੀ, ਉਹਨੂੰ ਖਾ ਲਿਆ ਗਿਆ, ਉਹਨੇ ਅੰਦਰ ਜਾ ਕੇ ਇੰਨੀ ਫਿਰ ਅੱਗ ਲਗਾਈ, ਫਿਰ ਪਾਣੀ ਦੀ ਲੋੜ ਪਈ। ਕਹਿੰਦੇ ਇਹੋ ਜਿਹਾ ਪ੍ਰੇਮ ਸਾਡਾ ਪਰਮਾਤਮਾ ਦੇ ਨਾਲ ਹੋਣਾ ਚਾਹੀਦਾ ਜਿਸ ਤਰ੍ਹਾਂ ਮੱਛੀ ਦਾ ਪਾਣੀ ਦੇ ਨਾਲ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸਾਨੂੰ ਕਹਿੰਦੇ ਨੇ, ਰੇ ਮਨ ਐਸੀ ਪ੍ਰੀਤ ਕਰ ਜੈਸੀ ਜਲ ਦੁੱਧ ਹੋਏ। ਜਿਸ ਤਰ੍ਹਾਂ ਪਾਣੀ ਅਤੇ ਦੁੱਧ ਜਦੋਂ ਮਿਲ ਜਾਂਦੇ ਨੇ ਗੁਰਮੁਖ ਪਿਆਰਿਓ, ਵੱਖ ਕਰਨਾ ਬੜਾ ਮੁਸ਼ਕਲ ਆ। ਇਸੇ ਤਰ੍ਹਾਂ ਹੀ ਜਦੋਂ ਕਿਤੇ ਗੁਰੂ ਕਾ ਸਿੱਖ ਗੁਰੂ ਦੇ ਨਾਲ ਇੱਕਮਿੱਕ ਹੋ ਜਾਂਦਾ ਆ, ਭਾਵੇਂ ਉਹਦਾ ਕੋਈ ਬੰਦ ਬੰਦ ਕੱਟ ਦੇਵੇ, ਭਾਵੇਂ ਉਹਦੀ ਕੋਈ ਖੋਪੜੀ ਲਾ ਦੇਵੇ, ਭਾਵੇਂ ਉਹਨੂੰ ਕੋਈ ਚਰਖੜੀ 'ਤੇ ਚਾੜ ਦੇਵੇ, ਭਾਵੇਂ ਉਹਨੂੰ ਕੋਈ ਯਾਰੇ ਦੇ ਨਾਲ ਚੀਰ ਦੇਵੇ, ਉਹਦਾ ਪਰਮਾਤਮਾ ਦੇ ਨਾਲੋਂ ਗੁਰੂ ਦੇ ਨਾਲੋਂ ਵੱਖ ਹੋਣਾ ਬਹੁਤ ਹੀ ਮੁਸ਼ਕਲ ਹੈ। ਤਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਸਾਨੂੰ ਸਮਝਾਉਂਦੇ ਨੇ, ਇਹ ਪਰਮਾਤਮਾ ਮੈਨੂੰ ਕਿਸੇ ਰਾਜ ਭਾਗ ਦੀ ਲੋੜ ਨਹੀਂ, ਮੈਨੂੰ ਮਰਨ ਤੋਂ ਬਾਅਦ ਵਾਲੀ ਮੁਕਤੀ ਦੀ ਲੋੜ ਨਹੀਂ, ਮੇਰਾ ਸਦਾ ਹੀ ਮਨ ਤੇਰੇ ਨਾਲ ਇੱਕਮਿੱਕ ਰਹਿਣਾ ਚਾਹੀਦਾ ਹੈ।
ਬ੍ਰਹਮ ਮਹੇਸ਼ ਸਿੱਧ ਮੁਨ ਇੰਦਰਾ, ਮੋਹਿ ਠਾਕੁਰ ਹੀ ਦਰਸਾਰੇ।
ਅਯੋਕੇ ਸਮੇਂ ਦੇ ਵਿੱਚ ਬਹੁਤ ਸਾਰੀਆਂ ਇਹੋ ਜਿਹੀਆਂ ਕਿਤਾਬਾਂ ਜਿਹੜੀਆਂ ਨੇ ਦੁਕਾਨਾਂ ਦੇ ਉੱਤੇ ਛਾਪ ਦਿੱਤੀਆਂ ਨੇ, ਜਿਨ੍ਹਾਂ ਅਗਿਆਨਤਾ ਦੇ ਵਾਸ ਹੋ ਕੇ ਅਸੀਂ ਗੁਰਮੁਖ ਪਿਆਰੇ ਸਿੱਖਾਂ ਨੂੰ ਵੀ ਉਹ ਕਿਤਾਬਾਂ ਸੰਕਟ ਮੋਚਨ ਗੁਰ ਸ਼ਬਦ ਸ੍ਰੀ ਖਰੀਦਿਆਂ ਵੇਖਿਆ ਹੋਇਆ ਆ, ਜਿਹਦੇ ਉੱਤੇ ਵੱਖ ਵੱਖ ਸ਼ਬਦ ਲਿਖ ਕੇ ਨਾ ਕੁਝ ਚੁਣ ਕੇ ਤੇ ਥੱਲੇ ਉਹਨਾਂ ਦਾ ਮਹਾਤਮ ਲਿਖਿਆ ਹੋਇਆ, ਤੇ ਇਸੇ ਤਰ੍ਹਾਂ ਦੀਆਂ ਹੋਰ ਕਈ ਕਿਤਾਬਾਂ ਬਣੀਆਂ ਹੋਈਆਂ ਨੇ ਮੰਤਰਾਂ ਯੰਤਰਾਂ ਦੀਆਂ। ਤੇ ਜਿਹੜੇ ਯੰਤਰ ਮੰਤਰ ਪੜ੍ਹ ਕੇ ਲੋਕ ਸ਼ਿਵ ਜੀ ਨੂੰ ਖੁਸ਼ ਕਰਦੇ ਨੇ, ਬ੍ਰਹਮਾ ਨੂੰ ਖੁਸ਼ ਕਰਦੇ ਨੇ, ਵਿਸ਼ਨੂੰ ਨੂੰ ਖੁਸ਼ ਕਰਦੇ ਨੇ, ਦੇਵਤਿਆਂ ਨੂੰ ਖੁਸ਼ ਕਰਦੇ ਨੇ, ਗੁਰਮੁਖ ਪਿਆਰਿਓ ਗੁਰਬਾਣੀ ਸਾਡੇ ਸਾਹਮਣੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਜੋ ਸਮੁੱਚੀ ਬਾਣੀ ਹੈ ਨਾ, ਇਹ ਸਾਰਾ ਮਿਸ਼ਰੀ ਦਾ ਇੱਕ ਪਹਾੜ ਜਾਂ ਸਮਝ ਲਓ ਇਹ ਮਿਸ਼ਰੀ ਦਾ ਇੱਕ ਕੁੱਜਾ, ਇਹਦੇ ਵਿੱਚੋਂ ਚੁਣ ਕੇ ਕੁਝ ਮਿਸ਼ਰੀ ਦੀ ਇੱਕ ਅੱਧੀ ਡਲੀ ਨੂੰ ਚੁਣ ਕੇ ਤੇ ਉਹਨੂੰ ਖਾ ਲਿਆ ਜਾਵੇ ਤੇ ਕਹੀਏ ਕਿ ਬਾਕੀ ਮਿਸ਼ਰੀ ਨਾਲੋਂ ਆਹ ਮਿਸ਼ਰੀ ਜ਼ਿਆਦਾ ਸਵਾਦ ਆ ਤੇ ਬੇਵਕੂਫੀ ਸਾਡੀ। ਸਾਰੀ ਬਾਣੀ ਇੱਕ ਸਰੂਪ ਆ, ਬਰਾਬਰ ਆ, ਹਰ ਸ਼ਬਦ ਹਰ ਦੁੱਖ ਨੂੰ ਕੱਟਣ ਵਾਲਾ ਗਿਆਨ ਬਖਸ਼ਿਸ਼ ਕਰਦਾ ਆ। ਇਹਦੇ ਵਿੱਚੋਂ ਚੁਣ ਕੇ ਕੁਝ ਅਸੀਂ 50-60 ਸ਼ਬਦਾਂ ਦੀ ਕਿਤਾਬ ਬਣਾ ਦਿਆਂਗੇ ਤੇ ਕਹਿ ਦਿਆਂਗੇ ਕਿ ਆਹ ਬਾਣੀ ਬਾਕੀ ਬਾਣੀ ਨਾਲੋਂ ਚੰਗੀ ਆ ਤੇ ਇਹ ਸਾਨੂੰ ਬਾਣੀ ਦੇ ਨਾਲੋਂ ਤੋੜਿਆ ਜਾ ਰਿਹਾ ਆ। ਜਦੋਂ ਅਸੀਂ ਉਹਨਾਂ ਸ਼ਬਦਾਂ ਦੇ ਨਾਲ ਜੁੜ ਜਾਂਦੇ ਗੁਰਮੁਖ ਪਿਆਰਿਓ, ਤੇ ਫਿਰ ਕੋਈ ਬਿਹਾਰ ਦੇ ਵਿੱਚੋਂ ਆਣ ਕੇ ਭਈਆ ਆਸ਼ੂਤੋਸ਼ ਵਰਗਾ ਤੇ ਕਈ ਪ੍ਰਕਾਰ ਦੇ ਪਖੰਡੀ ਜਿਹੜੇ ਨੇ ਉਹ ਸਾਨੂੰ ਬਾਣੀ ਨਾਲੋਂ ਤੋੜ ਕੇ ਆਪ ਗੁਰੂ ਬਣ ਬੈਠਦੇ ਨੇ। ਗੁਰਬਾਣੀ ਦੇ ਵਿੱਚ ਫਿਰ ਵੇਖੋ ਉਹਨਾਂ ਕਿਤਾਬਾਂ ਵੱਲ ਪੜ੍ਹ ਕੇ ਜਦੋਂ ਅਸੀਂ ਗੁਰੂ ਦੇ ਨਾਲੋਂ ਟੁੱਟ ਕੇ ਉਹਨਾਂ ਦੇਹ ਧਾਰੀਆਂ ਪਖੰਡੀਆਂ ਦੇ ਨਾਲ ਜੁੜੇ ਹੋਏ ਹਨ, ਜਿਹੜੇ ਜੁੜ ਜਾਂਦੇ ਆ, ਸਾਨੂੰ ਸਾਰਿਆਂ ਨੂੰ ਇਹ ਸ਼ਬਦ ਯਾਦ ਆ ਕਿ ਸਤਿਗੁਰਾਂ ਨੇ ਸਮਝਾ ਦਿੱਤਾ ਕਿ ਇਸ ਧਰਤੀ ਦੇ ਉੱਤੇ ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ। ਇੱਕ ਕਰਤਾ ਨਹੀਂ ਜੇ ਭੁੱਲਦਾ ਤੇ ਇੱਕ ਗੁਰੂ ਨਹੀਂ ਜੇ ਭੁੱਲਦਾ, ਗੁਰੂ ਰਹਿ ਰਿਹਾ ਆ। ਫਿਰ ਵੀ ਅਸੀਂ ਬ੍ਰਹਮ ਗਿਆਨੀਆਂ ਦੇ ਨਾਲ ਜੁੜ ਜੁੜ ਕੇ, ਤੇ ਧਾਰੀਆਂ ਸੰਤਾਂ ਦੇ ਨਾਲ ਜੁੜ ਜੁੜ ਕੇ, ਆਹ ਪਖੰਡੀ ਸਾਧਾਂ ਦੇ ਨਾਲ ਜੁੜ ਜੁੜ ਕੇ, ਇਹਨਾਂ ਦੇ ਨਾਲ ਜੁੜ ਜੁੜ ਕੇ ਅਸੀਂ ਸ਼ਰਤਾਂ ਤੱਕ ਲਗਾ ਲੈਂਦੇ ਹਾਂ ਕਿ ਸਾਡਾ ਜਿਹੜੇ ਸਾਡੇ ਬ੍ਰਹਮ ਗਿਆਨੀ ਜਿਹੜੇ ਸਾਡੇ ਸੰਤ ਉਹ ਭੁੱਲਣ ਆ ਰਹੇ ਨੇ, ਉਹ ਬ੍ਰਹਮ ਗਿਆਨੀ ਨੇ, ਉਹ ਜਾਣੀ ਜਾਣਦੇ ਅੰਤਰ ਜਾਣੀ, ਉਹ ਭੁੱਲਾਂ ਹੀ ਨਹੀਂ ਕਰਦੇ। ਸਾਡੀ ਇਹ ਹਾਲਤ ਹੈ ਬਾਣੀ ਨਾਲ ਉਹ ਟੁੱਟਿਆ ਹੋਇਆਂ ਦੀ, ਸਾਡੇ ਪਿੰਡਾਂ ਦੀ ਸਾਡੇ ਸ਼ਹਿਰਾਂ ਦੀ ਇੱਕ ਅਖੌਤ ਆ, ਸੌਂ ਦਈਏ ਜੀ ਦੀ ਨਾ ਧੀ ਨਾ ਪੁੱਤ ਦੀ ਨਾ ਧੀ ਦੀ। ਸਾਰੇ ਕਹਿੰਦੇ ਆ ਕਿ ਆਪਣੇ ਜੀ ਦੀ ਸੌ ਖਾਣੀ ਚਾਹੀਦੀ ਆ, ਧੀ ਤੇ ਪੁੱਤਰ ਦੀ ਵੀ ਸੌ ਨਹੀਂ ਖਾਣੀ ਚਾਹੀਦੀ। ਇਹਨੇ ਨਜ਼ਦੀਕੀ ਰਿਸ਼ਤੇ ਸਾਡੇ ਨਾਲ ਧੀਆਂ ਤੇ ਪੁੱਤਰਾਂ ਦੇ, ਉਹਨਾਂ ਦੀ ਸੌ ਖਾਣ ਨੂੰ ਨਹੀਂ ਤਿਆਰ। ਤੇ ਜਿਹੜੇ ਪਖੰਡੀ ਬਾਹਰ ਦੇ ਦੇਸ਼ 3-3 ਸਾਲਾਂ ਤੋਂ ਬੈਠੇ ਹੋਏ ਨੇ, ਪਤਾ ਨਹੀਂ ਕੀ ਗੰਦਮਾਨ ਉੱਥੇ ਘੋਲ ਰਹੇ ਨੇ, ਉਹਨਾਂ ਦੀਆਂ ਸੌਵਾਂ ਇੱਥੇ ਦੇ ਕੇ ਆਪਸ ਦੇ ਵਿੱਚ ਲੜੀ ਝਗੜੀ ਜਾ ਰਹੇ, ਦੱਸੋ ਤੇ ਕਈ ਜਾ ਰਹੇ ਆ ਕਿ ਸਾਡੇ ਬ੍ਰਹਮ ਗਿਆਨੀ ਸਾਡੇ ਸੰਤ ਜਿਹੜੇ ਭੁੱਲਣ ਹਾਰ ਨੀ। 5-7 ਸਾਲਾਂ ਬਾਅਦ ਅਖਬਾਰਾਂ ਦੇ ਵਿੱਚ ਜਦੋਂ ਉਹਨਾਂ ਦੀਆਂ ਖਬਰਾਂ ਛਪਦੀਆਂ ਨੇ, ਪਤਾ ਨੀ ਅਸੀਂ ਕਿਹੜੇ ਮੂੰਹ ਦੇ ਨਾਲ ਫੇਰ ਉਹਨਾਂ ਸਿੱਖਾਂ ਦੇ ਮੱਥੇ ਲੱਗਦੇ, ਜਿਹਨਾਂ ਨੂੰ ਅਸੀਂ ਇਹ ਸਮਝਾਉਂਦੇ ਕਿ ਤੁਸੀਂ ਸਾਡੇ ਬਾਬਿਆਂ ਦੇ ਮਗਰ ਲੱਗ ਜਾਓ, ਇੱਧਰ ਲੱਗ ਜਾਓ, ਉੱਧਰ ਲੱਗ ਜਾਓ। ਇਹਦਾ ਕਾਰਨ ਇੱਕੋ ਹੀ ਹੈ ਕਿ ਅਸੀਂ ਗੁਰਬਾਣੀ ਦੇ ਨਾਲੋਂ ਟੁੱਟੇ ਹੋਏ ਹਾਂ ਤੇ ਅਸੀਂ ਕੁਝ ਸ਼ਬਦਾਂ ਨੂੰ ਹੀ ਗੁਰੂ ਸਮਝ ਲਿਆ ਹੈ। ਨਿਤ ਨੇਮ ਗੁਰੂ ਕੇ ਸਿੱਖ ਵਾਸਤੇ ਜ਼ਰੂਰੀ ਆ, ਪਰ ਇਹ ਵੀ ਨਾਲ ਜ਼ਰੂਰੀ ਜੇ ਕਿ ਘਰ ਦੇ ਵਿੱਚ ਸਹਿਜ ਪਾਠ ਵੀ ਜਿਹੜੇ ਜ਼ਰੂਰ ਰੱਖੋ, ਰੋਜ਼ਾਨਾ 2-4 ਸ਼ਬਦ ਜਿਹੜੇ ਨੇ ਜ਼ਰੂਰ ਪੜ੍ਹਿਆ ਕਰੋ, ਆਪਣੇ ਬੱਚਿਆਂ ਨੂੰ ਵੀ ਸੁਣਾਇਆ ਕਰੋ ਤੇ ਆਪ ਵੀ ਪੜ੍ਹਿਆ ਕਰੋ। ਬੇਸ਼ੱਕ ਉਹਦਾ ਆਰੰਭ ਕੀਤੇ ਹੋਏ ਸਹਿਜ ਪਾਠ ਦਾ ਭੋਗ ਸਾਲ ਨੂੰ ਪੈ ਜਾਵੇ, 2 ਸਾਲਾਂ ਨੂੰ ਪੈ ਜਾਵੇ, ਕੋਈ ਇਹਦੇ ਵਿੱਚ ਵਹਿਮ ਭਰਮ ਵਾਲੀ ਵੀ ਗੱਲ ਨਹੀਂ ਜੇ, ਪਰ ਉਹ ਇੱਕੋ ਹੀ ਸ਼ਬਦ ਨੂੰ ਬੈਠ ਕੇ 108 ਵਾਰੀ ਮਾਲਾ ਫੜ ਕੇ ਪੜ੍ਹੀ ਜਾਣਾ ਤੇ ਕਹਿ ਦੇਣਾ ਮੇਰਾ ਫਲਾਣਾ ਕੰਮ ਸਿੱਧ ਹੋ ਜਾਵੇ, ਜਾਂ ਜਿਸ ਤਰ੍ਹਾਂ ਭੈਣਾਂ ਪੜ੍ਹਦੀਆਂ ਨੇ ਕਿ ਮੈਨੂੰ ਆਹ ਸ਼ਬਦ ਪੜ੍ਹਨ ਦੇ ਨਾਲ ਬੱਚੇ ਦੀ ਜਿਹੜੀ ਆ ਦਾਤ ਪ੍ਰਾਪਤ ਹੋ ਜਾਏਗੀ, ਵੀਰ ਪੜ੍ਹਦੇ ਨੇ ਮੈਨੂੰ ਆਹ ਸ਼ਬਦ ਜਿਹੜਾ 108 ਵਾਰ ਪੜ੍ਹਨ ਦੇ ਨਾਲ ਮਾਇਆ ਦੀ ਪ੍ਰਾਪਤੀ ਹੋ ਜਾਏਗੀ, ਉੱਥੇ ਸਿਮਰਨ ਪਰਮਾਤਮਾ ਦਾ ਤੇ ਗੁਰੂ ਦਾ ਕਾਹਦਾ ਹੋਇਆ, ਉਹਦੇ ਸਿਮਰਨ ਹੋ ਰਿਹਾ ਆ ਮਾਇਆ ਦਾ, ਉਹਦੇ ਸਿਮਰਨ ਹੋ ਰਿਹਾ ਆ ਪੁੱਤਰ ਦਾ। 108 ਵਾਰੀ ਸਿਮਰਨ ਪੁੱਤਰ ਦਾ ਹੀ ਕੀਤਾ ਕਿਉਂਕਿ ਜੁੜੇ ਤੇ ਤੁਸੀਂ ਪੁੱਤਰ ਦੇ ਨਾਲ, ਜੇ ਮਾਇਆ ਦੇ ਨਾਲ ਜੇ ਗੁਰੂ ਦਾ ਸਿਮਰਨ ਕਾਹਦਾ ਹੋਇਆ। ਤਾਂ ਗੁਰਮੁਖ ਪਿਆਰਿਓ ਸਤਿਗੁਰ ਸੱਚੇ ਪਾਤਸ਼ਾਹ ਜੀ ਜਿਹੜੀ ਇਸ ਪੰਕਤੀ ਦੇ ਵਿੱਚ ਸਾਨੂੰ ਸਮਝਾਉਂਦੇ ਨੇ, ਉਹ ਕਹਿੰਦੇ ਨੇ ਬ੍ਰਹਮਾ ਸ਼ਿਵ ਜੀ ਆ ਜੋਗੀ ਜਿਹੜੇ ਨੇ, ਆ ਮੁਨੀ ਜਿਹੜੇ ਨੇ, ਇਹ ਰਿਸ਼ੀ ਜਿਹੜੇ ਨੇ, ਇਹਨਾਂ ਦੇ ਮੈਂ ਦਰਸ਼ਨਾਂ ਦੇ ਮਗਰ ਜਾਂ ਇਹਨਾਂ ਦੇ ਸਿਧਾਂਤਾਂ ਦੇ ਮਗਰ, ਇਹਨਾਂ ਦੇ ਮਗਰ ਮੈਂ ਨਹੀਂ ਭੱਜਦਾ, ਮੈਨੂੰ ਇਹਨਾਂ ਦੇ ਦਰਸ਼ਨਾਂ ਦੀ ਲੋੜ ਨਹੀਂ। ਮੋਹੇ ਠਾਕਰ ਹੀ ਦਰਸਾਰੇ, ਮੈਂ ਤੇ ਸਿਰਫ ਮਾਲਕ ਪਰਮਾਤਮਾ ਦੇ ਤੇ ਗੁਰੂ ਦੇ ਹੀ ਦਰਸ਼ਨ ਕਰਨੇ ਨੇ। ਗੜ ਸ਼ੰਕਰ ਦਾ ਰਹਿਣ ਵਾਲਾ ਇੱਕ ਗੁਰਮੁਖ ਪਿਆਰਾ ਗੁਰੂ ਕਾ ਸਿੱਖ, ਉਹਨੇ ਗੜ ਸ਼ੰਕਰ ਦੇ ਵਿੱਚ ਜਾ ਕੇ ਗੁਰਮੁਖ ਪਿਆਰੇ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਪਾਏ ਹੋਏ ਪੂਰਨਿਆਂ ਤੇ ਚੱਲ ਕੇ ਸਿੱਖੀ ਦਾ ਪ੍ਰਚਾਰ ਕੀਤਾ ਤੇ ਉੱਥੋਂ ਦੇ ਲੋਕਾਂ ਨੂੰ ਅਗਿਆਨਤਾ ਦੇ ਵਿੱਚੋਂ ਕੱਢ ਦਿੱਤਾ। ਉੱਥੋਂ ਦਾ ਇੱਕ ਪਖੰਡੀ ਜੋਗੀ ਜਿਉਂ ਜਿਉਂ ਲੋਕੀ ਵਹਿਮਾਂ ਭਰਮਾਂ ਚੋਂ ਨਿਕਲਦੇ ਗਏ, ਸਿੱਖੀ ਦੇ ਸਿਧਾਂਤਾਂ ਦੇ ਨਾਲ ਜੁੜਦੇ ਗਏ, ਉਹਨੂੰ ਹੱਥਾਂ ਪਰਾਂ ਦੀ ਪੈ ਗਈ ਕਿ ਮੇਰਾ ਤੇ ਰੋਟੀ ਪਾਣੀ ਬੰਦ, ਮੈਂ ਵਿਹਲੜ ਕਰਾਂਗਾ ਕੀ, ਕੰਮ ਤੇ ਕੋਈ ਕਰ ਨਹੀਂ ਸਕਦਾ, ਝੂਠ ਫਰੈ ਬੋਲ ਕੇ ਲੋਕਾਂ ਤੋਂ ਪੈਸੇ ਠੱਗਦਾ ਸਾਂ। ਜਦੋਂ ਉਹਦੀ ਦੁਕਾਨਦਾਰੀ ਬਿਲਕੁਲ ਖਤਮ ਹੋ ਗਈ ਨਾ ਗੁਰਮੁਖ ਪਿਆਰਿਓ, ਝੂਠ ਦੀ ਦੁਕਾਨ, ਫਿਰ ਉਹਨੇ ਇੱਕ ਸ਼ੋਸ਼ਾ ਛੱਡਿਆ, ਕਹਿਣ ਲੱਗਾ ਰਾਤੀ ਲਓ ਸ਼ਿਵ ਜੀ ਦੇ ਦਰਸ਼ਨ ਹੋਏ ਜੇ, ਜਿਹੜਾ ਸਾਡੇ ਆਣ ਕੇ ਦਰਸ਼ਨ ਕਰ ਲਵੇਗਾ, ਸ਼ਿਵ ਜੀ ਨੇ ਇਹ ਗੱਲ ਕਹੀ, ਜਿਹੜਾ ਤੇਰੇ ਦਰਸ਼ਨ ਕਰ ਲੈਣਾ ਉਹਨੂੰ 2-4 ਘੰਟੇ ਦਾ ਸਵਰਗ ਜਿਹੜਾ ਉਹ ਮਿਲ ਜਾਏਗਾ। ਬਹੁਤ ਸਾਰੇ ਜਿਹੜੇ ਵਹਿਮੀ ਲੋਕ ਸਨ ਉਹ ਭੱਜੇ ਗਏ ਸਵਰਗਾਂ ਕਰਕੇ, ਪਰ ਕਹਿੰਦੇ ਉਹਨੇ ਬੜਾ ਤਿਲ ਲਾ ਲਿਆ, ਗੁਰੂ ਕਾ ਸਿੱਖ ਉਹਦੇ ਦਰਸ਼ਨ ਕਰਨ ਵਾਸਤੇ ਨਹੀਂ ਗਿਆ, ਉਹਨੇ ਸਪੈਸ਼ਲ ਨਾ ਆਪਣੇ ਬੰਦੇ ਵੀ ਭੇਜੇ ਉਹਦੇ ਕੋਲ, ਤੈਨੂੰ 2-4 ਮਹੀਨੇ 2-4 ਸਾਲ ਤੈਨੂੰ ਸਦਾ ਲਈ ਸਵਰਗ ਦੇ ਵਿੱਚ ਵਾਸ, ਆਣ ਕੇ ਦਰਸ਼ਨ ਕਰ ਲਓ। ਉਹਦਾ ਮਤਲਬ ਸੀ ਇਹਨੇ ਆਣ ਕੇ ਮੇਰੇ ਦਰਸ਼ਨ ਕਰ ਲਏ ਤੇ ਇਹਦੇ ਮਗਰ ਜਿਹੜੇ ਲੋਕ ਲੱਗੇ ਹੋਏ ਨੇ ਉਹਦੇ ਆਟੋਮੈਟਿਕ ਹੀ ਮੇਰੇ ਮਗਰ ਆ ਜਾਣਗੇ। ਕਹਿੰਦੇ ਗੁਰੂ ਕੇ ਸਿੱਖ ਨੇ ਇਹਦੇ ਦਰਸ਼ਨ ਨਹੀਂ ਕੀਤੇ, ਉਹਨੇ ਕਿਹਾ ਸਾਨੂੰ ਲੋੜ ਹੀ ਨਹੀਂ ਸਵਰਗਾਂ ਦੀ, ਨਾ ਰਾਜ ਦੀ ਲੋੜ ਆ, ਨਾ ਤੇਰੇ ਵਰਗਿਆਂ ਵਾਲੀ, ਤੇਰੀ ਜਿਹੜੀ ਤੂੰ ਮੁਕਤੀ ਦੇ ਰਹਿਣਾ ਉਹ ਮੁਕਤੀ ਦੀ ਲੋੜ ਆ। ਉਹ ਜੋਗੀ ਆਪ ਚੱਲ ਕੇ ਕਹਿੰਦੇ ਤੇ ਘਰ ਦੇ ਬੂਹੇ ਤੇ ਆ ਗਿਆ, ਕਹਿਣ ਲੱਗਾ ਅਸੀਂ ਮਹਾਂਪੁਰਸ਼ ਹੁੰਦੇ ਹਾਂ, ਬਾਕੀ ਲੋਕ ਤੇ ਆਪ ਦਰਸ਼ਨ ਕਰਨ ਆਏ, ਅਸੀਂ ਤੇਰੇ ਤੇ ਜ਼ਿਆਦਾ ਹੀ ਪ੍ਰਸੰਨ ਹੋਏ, ਤੈਨੂੰ ਆਪ ਦਰਸ਼ਨ ਦੇਣ ਵਾਸਤੇ ਆਏ, ਆਪਣਾ ਦਰਵਾਜ਼ਾ ਖੋਲ ਤੇ ਹੁਣ ਦਰਸ਼ਨ ਕਰ ਲਾ। ਕਹਿੰਦੇ ਗੁਰੂ ਕੇ ਸਿੱਖ ਨੇ ਤਾਂ ਵੀ ਨਾ ਉਹਦੇ ਦਰਸ਼ਨ ਕੀਤੇ, ਕਹਿੰਦੇ ਤਾਂ ਨਹੀਂ ਕਿਉਂ ਨਾ ਕੀਤੇ, ਕਿਉਂਕਿ ਉਹਨੂੰ ਜੋ ਆਨੰਦ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਬਾਣੀ ਪੜ੍ਹ ਕੇ, ਗੁਰੂ ਅਰਜਨ ਦੇਵ ਜੀ ਮਹਾਰਾਜ ਦਰਸ਼ਨ ਕਰਕੇ ਆਨੰਦ ਆ ਚੁੱਕਾ ਸੀ ਗੁਰਮੁਖ ਪਿਆਰਿਓ, ਬਾਕੀ ਸਾਰੇ ਹੀ ਆਨੰਦ ਜਿਹੜੇ ਸਨ ਥੱਲੇ ਸਨ, ਫਿੱਕੇ ਸਨ। ਉਹ ਗੁਰੂ ਕੇ ਸਿੱਖ ਨੇ ਉਹਦੇ ਦਰਸ਼ਨ ਨਹੀਂ ਕੀਤੇ, ਥਾਰ ਧਾਰ ਕੇ ਉਹਨੇ ਆਖਿਆ ਮੇਰੇ ਅਰਗੇ ਪਖੰਡੀ ਦਾ ਵੀ ਭਲਾ ਕਰ ਦਿੱਤਾ ਜੀ ਅੱਜ ਗੁਰੂ ਦੇ ਉਪਦੇਸ਼ ਦੇ ਨਾਲ, ਹੁਣ ਗੁਰੂਆ ਮੇਰੇ ਤੇ ਇੰਨੀ ਕਿਰਪਾ ਕਰ, ਤੂੰ ਹੀ ਮੈਨੂੰ ਆਪਣੇ ਦਰਸ਼ਨ ਦੇ ਕੇ ਆਪਣੇ ਗੁਰੂ ਕੋਲ ਲੈ ਰਿਹਾ, ਮੇਰਾ ਹੀ ਜੀਵਨ 100 ਜੇ ਹੋਰ ਨਹੀਂ ਕੁਛ ਦੇ। ਕਹਿੰਦੇ ਉਹਨੂੰ ਆਪਣੀ ਅਜੇ ਵੀ ਉਮਰ ਦਾ ਮਾਣ ਸੀ, ਸਤਿਗੁਰਾਂ ਦੀ ਹਜ਼ੂਰੀ ਦੇ ਵਿੱਚ ਲੈ ਕੇ ਉਹ ਗੁਰੂ ਕਾ ਸਿੱਖ ਉਹਨੂੰ ਆਇਆ, ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਦਰਸ਼ਨ ਕਰਕੇ ਉਹਦਾ ਤਨ ਮਨ ਜਿਹੜਾ ਸੀ ਠੰਡਾ ਠਾਰ ਹੋ ਗਿਆ। ਗੁਰਮੁਖ ਪਿਆਰਿਓ, ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਸਾਨੂੰ ਇੱਥੇ ਸਮਝਾਉਂਦੇ ਨੇ ਕਿ ਬ੍ਰਹਮਾ, ਇਹ ਸ਼ਿਵ ਜੀ, ਇਹ ਸਿੱਧ ਜੋਗੀ ਜਿਹੜੇ ਨੇ, ਇਹ ਮੁਨੀ ਜਿਹੜੇ ਨੇ, ਜਿਹਨਾਂ ਦੇ ਮੰਤਰ ਪੜ੍ਹ ਪੜ੍ਹ ਕੇ ਤੁਸੀਂ ਵਸੀਕਰਨ ਮੰਤਰ, ਮਾਇਆ ਦੇ ਮੰਤਰ ਤੇ ਹੋਰ ਪਤਾ ਨਹੀਂ ਕਈ ਕੁਝ ਕਰਦੇ ਜਾ ਰਹੇ ਨੇ, ਆ ਬੜਾ ਵਹਿਮ ਭਰਮ ਵੀ ਖਿਲਰਿਆ ਹੋਇਆ। ਕਾਲੇ ਇਲਮ ਦਾ ਇਲਮ ਹੁੰਦਾ ਜੇ ਗਿਆਨ ਤੇ ਕਾਲਾ, ਜਿਹੜਾ ਕਾਲਾ ਗਿਆਨ ਹੈ ਜਿਹੜੀ ਹੈ ਹੀ ਅਗਿਆਨਤਾ, ਉਹਦੇ ਵਿੱਚ ਤੁਸੀਂ ਕੀ ਲੱਭ ਲੋਗੇ ਦੱਸੋ। ਆ ਭੂਤਾਂ ਪ੍ਰੇਤਾਂ ਦੇ ਮੰਤਰ ਬੜੇ ਸ਼ੁਰੂ ਹੋ ਗਏ ਨੇ, ਉਹਨਾਂ ਦੇ ਕੋਲੋਂ ਕਿਸੇ ਦਾ ਭਲਾ ਕਰਵਾਉਣਾ, ਭੂਤ ਪ੍ਰੇਤ ਵਸ ਕਰਕੇ ਸੰਸਾਰ ਦਾ ਭਲਾ ਕਿੱਥੇ, ਸੰਸਾਰ ਦਾ ਬੁਰਾ ਹੀ ਕਰਨਾ ਅਸੀਂ। ਤੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਛੱਡੋ ਇਹਨਾਂ ਦੇ ਖਹਿੜੇ, ਇੱਕ ਸਿਰਫ ਤੇ ਸਿਰਫ ਪਰਮਾਤਮਾ ਜੋ ਮਾਲਕ ਆ ਠਾਕੁਰ ਸਾਰਿਆਂ ਦਾ, ਉਹਦੇ ਦਰਸ਼ਨਾਂ ਦੇ ਨਾਲ ਜੁੜੋ, ਗੁਰੂ ਦੇ ਦਰਸ਼ਨ ਕਰਿਆ ਕਰੋ, ਬਾਣੀ ਨੂੰ ਪੜ੍ਹਿਆ ਕਰੋ, ਬਾਣੀ ਨੂੰ ਹੋਰਨਾਂ ਨੂੰ ਸੁਣਾਇਆ ਕਰੋ, ਆਪ ਵਹਿਮਾਂ ਭਰਮਾਂ ਚੋਂ ਨਿਕਲੋ ਤੇ ਹੋਰਨਾਂ ਨੂੰ ਵਹਿਮਾਂ ਭਰਮਾਂ ਦੇ ਵਿੱਚੋਂ ਕੱਢਣਾ ਕਰੋ।
ਇਨ ਦੁਆਰ ਆਇਓ ਠਾਕੁਰ ਸਰਨ ਪਰਿਓ ਸੰਤ ਹਰੇ।
ਭਾਈ ਆਪਾਂ ਵੇਖੋ ਕਈਆਂ ਦੀ ਬਹੁਤ ਸਾਰੀ ਜ਼ਿੰਦਗੀ ਇਸ ਤਰ੍ਹਾਂ ਹੀ ਲੰਘ ਜਾਂਦੀ ਹੈ। ਮੈਂ ਟਕਸਾਲੀ ਮਹਾਂਪੁਰਖਾਂ ਦੀ ਇੱਕ ਦਿਨ ਪੁਸਤਕ ਦੇ ਵਿੱਚ ਇੱਕ ਸਾਹੀ ਪੜ੍ਹ ਰਿਹਾ ਸਾਂ, ਕਹਿੰਦੇ ਇੱਕ ਮਾਈ ਸੰਤਾਂ ਦੇ ਕੋਲ ਆਈ ਤੇ ਆਖਣ ਲੱਗੀ ਵੀ ਮੈਂ ਤੁਹਾਨੂੰ ਗੁਰੂ ਧਾਰਨ ਕਰਨਾ, ਤੇ ਉਹ ਕਹਿਣ ਲੱਗੇ ਪਹਿਲਾਂ ਨਗੂਰੀ ਸਾਂ, ਕਹਿਣ ਲੱਗੀ ਨਹੀਂ ਪਹਿਲਾਂ ਵੀ ਇੱਕ ਗੁਰੂ ਸੀ। ਕਹਿੰਦੇ ਉਹ ਕਿੱਥੇ? ਕਹਿੰਦੇ ਉਹ ਮਰ ਗਿਆ। ਉਸ ਤੋਂ ਬਾਅਦ ਉਹ ਕਹਿਣ ਲੱਗੇ ਉਸ ਤੋਂ ਪਹਿਲਾਂ, ਕਹਿੰਦੇ ਉਸ ਤੋਂ ਪਹਿਲਾਂ ਵੀ ਇੱਕ ਮੈਂ ਗੁਰੂ ਧਾਰਨ ਕੀਤਾ ਸੀ ਪਰ ਉਹ ਵੀ ਮਰ ਗਿਆ। ਕਹਿੰਦੇ ਉਹ ਮਹਾਂਪੁਰਖ ਕਹਿਣ ਲੱਗੇ ਹੁਣ ਸਾਨੂੰ ਵੀ ਲੈ ਕੇ ਬਹਿਣਾ ਹੀ, ਇਹ ਕਿੰਨੇ ਕੁ ਗੁਰੂ ਇਸ ਤਰ੍ਹਾਂ ਬਣਾਈ ਜਾਵਾਂਗੇ ਜਿਹੜੇ ਮਰਦੇ ਜਾਣਗੇ। ਆਓ ਇੱਕ ਸੱਚੇ ਗੁਰੂ ਦੀ ਸ਼ਰਨ ਦੇ ਵਿੱਚ ਤੇ ਸੱਚਾ ਗੁਰੂ ਗੁਰੂ ਗ੍ਰੰਥ ਸਾਹਿਬ। ਇੱਕ ਦਿਨ ਇੱਕ ਗੁਰਮੁਖ ਪਿਆਰਾ ਮੈਨੂੰ ਇਹ ਗੱਲ ਕਹਿ ਰਿਹਾ ਸੀ ਕਿ ਜੇ ਕੋਈ ਗੁਰਮੁਖ ਪਿਆਰਾ ਬਾਣੀ ਨੂੰ ਝੂਠਿਆਂ ਕਵੇ ਤੇ ਤੁਸੀਂ ਕਿਵੇਂ ਸੱਚ ਕਰਕੇ ਉਹਨੂੰ ਦਿਖਾਓਗੇ ਕਿ ਬਾਣੀ ਸੱਚੀ ਆ। ਭਾਈ ਆਖਰ ਗੁਰਮ ਪਿਆਰਿਓ ਗੁਰਬਾਣੀ ਬਹੁ ਪੱਖੀ ਵਿਚਾਰਾਂ ਨੇ, ਇਹਦੇ ਵਿੱਚ ਬਹੁਤ ਸਾਰੀਆਂ ਜ਼ਿੰਦਗੀ ਨੂੰ ਸੁਧਾਰਨ ਵਾਸਤੇ ਵਿਚਾਰਾਂ ਦਿੱਤੀਆਂ ਹੋਈਆਂ ਨੇ। ਤੇ ਜੇ ਕੋਈ ਉੱਲੂ ਅੱਖਾਂ ਬੰਦ ਕਰਕੇ ਆਖੇ ਵੀ ਸੂਰਜ ਚੜ੍ਹਦਾ ਹੀ ਨਹੀਂ ਤੇ ਉਹਨੂੰ ਅਸੀਂ ਕਿਸ ਤਰ੍ਹਾਂ ਸਮਝਾ ਦੇਵਾਂਗੇ, ਪਰ ਇੱਕ ਗੱਲ ਹੈ ਜੇ ਕੋਈ ਗਿਆਨਵਾਨ ਵੀਰ ਕਿਸੇ ਗੱਲ ਦਾ ਉਹਨੂੰ ਭਰਮ ਭੁਲੇਖਾ ਲੱਗਦਾ ਹੈ ਤੇ ਕੋਈ ਆਖੇ ਕਿ ਗੁਰੂ ਗ੍ਰੰਥ ਸਾਹਿਬ ਦੀ ਫਲਾਣੀ ਪੰਕਤੀ ਜਿਹੜੀ ਮੈਨੂੰ ਸਮਝ ਨਹੀਂ ਆਈ, ਉਹ ਤੇ ਅਸੀਂ ਉਹਨੂੰ ਸੱਚ ਕਰਕੇ ਵਿਖਾ ਸਕਦੇ ਹਾਂ ਕਿ ਵੀਰੇ ਤੇਰੇ ਸਮਝਣ ਦੇ ਵਿੱਚ ਗਲਤੀ, ਤੈਨੂੰ ਭੁਲੇਖਾ ਲੱਗ ਸਕਦਾ ਪਰ ਹੈ ਇਹ ਸੱਚ। ਇਸ ਤਰੀਕੇ ਦੇ ਨਾਲ 500 ਸਾਲ ਤੋਂ ਜੋ ਗੁਰਬਾਣੀ ਹੋਣ ਦੇ ਵਿੱਚ ਗੁਰਮੁਖ ਪਿਆਰਿਓ ਆਈ, ਜਿਹਦਾ ਅਸੀਂ 400 ਸਾਲਾ ਮਨਾਇਆ, 300 ਸਾਲਾ ਜਿਹੜਾ ਗੁਰਗੱਦੀ ਦਿਵਸ ਮਨਾਇਆ, ਇਹਨਾਂ ਬੋਲਾਂ ਦੇ ਉੱਤੇ ਗੁਰਬਾਣੀ ਦੇ ਉੱਤੇ ਬੜੇ ਬੜੇ ਧਰਮਾਂ ਦੇ ਵਿਦਵਾਨਾਂ ਨੇ ਇਹਨਾਂ ਦੀ ਖੋਜ ਕਰਕੇ ਕਿੰਤੂ ਪ੍ਰੰਤੂ ਕਰਨ ਦੀ ਕੋਸ਼ਿਸ਼ ਕੀਤੀ ਕਿ ਇਹਨਾਂ ਦੇ ਵਿੱਚੋਂ ਕੋਈ ਨਾ ਕੋਈ ਕਮੀ ਜਿਹੜੀ ਹੈ ਲੱਭੀ ਜਾਵੇ, ਪਰ ਅੱਜ ਤੱਕ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚੋਂ ਉਹਨਾਂ ਨੂੰ ਕੋਈ ਕਮੀ ਨਹੀਂ ਲੱਭ ਸਕੀ। 500 ਸਾਲ ਗੁਰਬਾਣੀ ਜਿਹੜੀ ਆ ਸਾਡੇ ਸਾਰਿਆਂ ਨਾਲੋਂ ਐਡਵਾਂਸ ਆ, ਅੱਗੇ ਆ। ਉਹ ਗੱਲਾਂ ਗੁਰਬਾਣੀ ਸਾਡੇ ਸਾਹਮਣੇ ਲੈ ਕੇ ਆ ਰਹੀ ਆ ਜਿਹੜੀਆਂ ਗੱਲਾਂ ਗੁਰਮੁਖ ਪਿਆਰਿਓ ਅਸੀਂ 500 ਸਾਲਾਂ ਨੂੰ ਜਾ ਕੇ ਲੱਭਣੀਆਂ ਨੇ, ਉਹ ਅੱਜ ਸਾਨੂੰ ਬਾਣੀ ਦੱਸ ਰਹੀ ਨਹੀਂ ਦੱਸੀਆਂ। ਦੇਖ ਲਵੋ ਤੰਬਾਕੂ ਦਾ ਜਿਹੜਾ ਸੀ ਉਹ 300-400 ਸਾਲ ਤੋਂ ਸਤਿਗੁਰਾਂ ਨੇ ਇਹਦੇ ਬਾਰੇ ਸਾਨੂੰ ਪਹਿਲਾਂ ਹੀ ਦੱਸ ਦਿੱਤਾ ਵੀ ਇਹ ਬੜੀ ਮਾੜੀ ਬੂਟੀ ਜੇ, ਤੇ ਅੱਜ ਜਿਹੜੇ ਨੇ ਸਾਇੰਟਿਸਟ ਤੇ ਵਿਗਿਆਨਿਕ ਦੱਸ ਰਹੇ ਨੇ ਕਿ ਸਭ ਤੋਂ ਨਖੇਤ ਜਿਹੜੀ ਬੂਟੀ ਉਹ ਤੰਬਾਕੂ ਦੀ ਹੈ। ਅੱਜ ਅਸੀਂ ਏਡਜ਼ ਦੇ ਸੰਬੰਧ ਦੇ ਵਿੱਚ ਸਾਰਾ ਸੰਸਾਰ ਜਾਗਰੂਕ ਹੁੰਦਾ ਫਿਰ ਰਿਹਾ ਆ, 500 ਸਾਲ ਪਹਿਲਾਂ ਗੁਰੂ ਨਾਨਕ ਸਾਹਿਬ ਨੇ ਸਾਨੂੰ ਇਹ ਗੱਲ ਦੱਸ ਦਿੱਤੀ। ਜਿਹੜੀਆਂ ਗੱਲਾਂ ਅੱਜ ਵਿਗਿਆਨਿਕ ਜਿਹੜੇ ਨੇ ਧਰਤੀਆਂ ਨੂੰ ਲੱਭ ਰਹੇ ਨੇ, ਤੇ ਗੁਰਮੁਖ ਪਿਆਰਿਓ ਗੁਰੂ ਨਾਨਕ ਸਾਹਿਬ ਨੇ ਸਾਨੂੰ 500 ਸਾਲ ਪਹਿਲਾਂ ਦੱਸ ਦਿੱਤਾ ਵੀ ਕਰੋੜਾਂ ਹੀ ਧਰਤੀਆਂ, ਕਰੋੜਾਂ ਹੀ ਸੂਰਜ ਨੇ। ਹਾਂ, ਸਾਡੀ ਬੁੱਧ ਛੋਟੀ ਹੋਣ ਕਰਕੇ ਕਈ ਵਾਰ ਗੁਰੂ ਦੀ ਗੱਲ ਸਾਡੀ ਸਮਝ ਦੇ ਵਿੱਚ ਨਹੀਂ ਆਉਂਦੀ। ਮੈਂ ਤੁਹਾਨੂੰ ਦੱਸਦਾ ਹਾਂ, ਅਸੀਂ ਪਿੰਡ ਦੇ ਵਿੱਚ ਰਹਿੰਦੇ ਹੁੰਦੇ, ਛੋਟੇ ਛੋਟੇ ਖੇਡਦੇ ਹੁੰਦੇ ਸਾਂ, ਤੇ ਕਿਸੇ ਨੇ ਬੋਰਡ ਦੇ ਥੱਲੇ ਆਣ ਕੇ, ਬਜ਼ੁਰਗ ਉੱਥੇ ਤਾਸ਼ ਖੇਡਣ ਦੇ, ਤੇ ਕਿਸੇ ਨੇ ਆਣ ਕੇ ਇਹ ਗੱਲ ਦੱਸੀ ਵੀ ਭਾਈ ਸ਼ਹਿਰ ਦੇ ਵਿੱਚ ਇਹੋ ਜਿਹਾ ਪਤੀਲਾ ਆਇਆ ਜੇ, ਉਹਦੇ ਵਿੱਚ ਸਬਜ਼ੀ ਪਾ ਦਿਓ, ਪਾਣੀ ਪਾ ਦਿਓ, ਮਿਰਚਾਂ ਪਾ ਦਿਓ, ਆ ਲੂਣ ਮਿਰਚ ਸਾਰਾ ਪਾ ਦਿਓ, ਤੇ ਸਬਜ਼ੀ ਨੂੰ ਉਹਨੂੰ ਢੱਕਣ ਦੇ ਦਿਓ, ਤੇ ਉਹ ਜਦੋਂ ਸਬਜ਼ੀ ਬਣ ਜਾਏਗੀ ਨਾ, ਉਹ ਆਪਣੇ ਆਪ ਸੀਟੀ ਮਾਰ ਦਿੰਦਾ ਵੀ ਸਬਜ਼ੀ ਬਣ ਗਈ ਜੇ। ਬਹੁਤ ਸਾਰੇ ਲੋਕਾਂ ਨੇ ਇਸ ਗੱਲ ਨੂੰ ਉਸ ਜਿਹੜੇ ਬੇਵਕੂਫੀ ਸਮਝਿਆ ਵੀ ਇਹੋ ਜਿਹਾ ਪਤੀਲਾ ਕਿਹੜਾ ਆ ਗਿਆ ਵੀ ਜਿਹਦੇ ਵਿੱਚ ਕੜਛੀ ਨਾ ਮਾਰੀਏ, ਤੇ ਉਹ ਸਬਜ਼ੀ ਬਣੇਗੀ ਕਿਸ ਤਰ੍ਹਾਂ, ਹਿਲਾਵਾਂਗੇ ਨਾ, ਉਹ ਕਿਸ ਤਰ੍ਹਾਂ ਬਣ ਜਾਏਗੀ। ਪਰ ਉਹ ਸੱਚ ਹੋਇਆ, ਕਿਸੇ ਬਜ਼ੁਰਗ ਨੇ ਸਭ ਤੋਂ ਪਹਿਲਾਂ ਬਾਹਰੋਂ ਆਣ ਕੇ ਜਦੋਂ ਇੱਧਰ ਦੱਸਿਆ ਭਾਈ, ਇੱਕ ਉਹ ਬਾਹਰਲੇ ਮੁਲਕਾਂ ਦੇ ਵਿੱਚ ਇਹੋ ਜਿਹੀ ਬੱਸ ਬਣ ਗਈ ਜਿਹਦੇ ਵਿੱਚ ਸਵਾਰੀਆਂ ਬਹਿੰਦੀਆਂ ਨੇ, ਤੇ ਉਹ ਲੈ ਕੇ ਹੀ ਉੱਡ ਜਾਂਦੀ ਆ, ਉੱਤੇ ਉੱਤੇ ਹੀ ਉੱਡਦੇ ਆ। ਉਹਨੇ ਜਦੋਂ ਨਵੀਂ ਨਵੀਂ ਗੱਲ ਆਣ ਕੇ ਦੱਸੀ, ਸਾਰੇ ਉਹਦੇ ਗਲ ਪੈ ਗਏ ਵੀ ਬੜੀ ਵੱਡੀ ਬੇਵਕੂਫੀ ਹੈ, ਏਡਾ ਵੱਡਾ ਝੂਠ। ਪਰ ਉਹ ਜਹਾਜ਼ ਸਾਡੇ ਸਾਰਿਆਂ ਦੇ ਸਾਹਮਣੇ ਅੱਜ ਉੱਡਦੇ ਫਿਰ ਰਹੇ ਨੇ। ਗੁਰਬਾਣੀ ਦੇ ਵਿੱਚੋਂ ਇਹੋ ਜਿਹੀਆਂ ਗੱਲਾਂ ਸਤਿਗੁਰਾਂ ਨੇ ਜਦੋਂ ਸਾਨੂੰ ਸਮਝਾਈਆਂ, ਸਾਡੀ ਛੋਟੀ ਬੁੱਧ ਹੋਣ ਕਰਕੇ ਅਸੀਂ ਗੱਪ ਸਮਝਿਆ ਇਹਨਾਂ ਗੱਲਾਂ ਨੂੰ, ਪਰ ਅੱਜ ਉਹ ਸਾਡੇ ਸਾਹਮਣੇ ਆ ਰਹੀਆਂ ਨੇ। ਤੋ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਐਸੇ ਗੁਰੂ ਦੇ ਸ਼ਰਨ ਦੇ ਵਿੱਚ ਆ ਜਿਹੜਾ ਤੈਨੂੰ ਉਹਦੇ ਨਾਲ ਜੁੜਨ ਦੇ ਨਾਲ ਤੂੰ 500 ਸਾਲ ਐਡਵਾਂਸ ਹੋ ਜਾਵੇ, ਇਸ ਧਰਤੀ ਨਾਲੋਂ ਕਿਤੇ ਉੱਚਾ ਹੋ ਜਾਵੇ। ਤੇ ਸਤਿਗੁਰੂ ਕਹਿੰਦੇ ਦੀਨ ਦੁਆਰੇ ਆਇਓ ਠਾਕੁਰ, ਐ ਮਾਲਕ ਤੇਰੀ ਸ਼ਰਨ ਦੇ ਵਿੱਚ ਆਇਆ। ਥੱਕ ਹਾਰ ਕੇ ਬੜੇ ਬੜੇ ਗੁਰੂ ਬਣਾ ਲਏ, ਪਰ ਉਹਨਾਂ ਦਾ ਜਦੋਂ ਜੀਵਨ ਦੇਖਿਆ, ਜਦੋਂ ਉਹਨਾਂ ਦੇ ਨਾਲ ਜੁੜੇ, ਜਾਂ ਤੇ ਉਹ ਮਰ ਗਏ ਤੇ ਜਾਂ ਉਹਨਾਂ ਦਾ ਜੀਵਨ ਜਿਹੜਾ ਸੀ ਬੜਾ ਹੋਰ ਤਰ੍ਹਾਂ ਦਾ ਸੀ, ਕਹਿੰਦੇ ਕੁਝ ਸਨ ਤੇ ਹੁੰਦਾ ਕੁਝ ਹੋਰ ਸੀ, ਇਸ ਕਰਕੇ ਥੱਕ ਹਾਰ ਕੇ ਤੇਰੀ ਸ਼ਰਨ ਦੇ ਵਿੱਚ ਸ਼ਰਨ ਭਰਿਓ ਸੰਤਾਰੇ, ਤੇਰੀ ਸ਼ਰਨ ਦੇ ਵਿੱਚ ਸਤਸੰਗੀ ਜਣਾ ਦੀ ਸ਼ਰਨ ਦਾ ਕਰਕੇ, ਸਤਸੰਗੀ ਜਣਾ ਦੀ ਕਿਰਪਾ ਕਰਕੇ ਗੁਰੂ ਦੀ ਸ਼ਰਨ ਦੇ ਵਿੱਚ ਆਏ ਹਾਂ।
ਕਹੁ ਨਾਨਕ ਪ੍ਰਭ ਮਿਲੇ ਮਨੋਹਰ, ਮਨ ਸੀਤਲ ਬਿਨ ਸਾਰੇ।
ਸਤਸੰਗੀ ਜਣਾ ਦੀ ਕਿਰਪਾ ਦੇ ਨਾਲ ਸਤਸੰਗਤ ਦੇ ਵਿੱਚ ਬੈਠ ਕੇ ਗੁਰੂ ਦਾ ਉਪਦੇਸ਼ ਜਦੋਂ ਸਰਵਣ ਕੀਤਾ ਗੁਰਮੁਖ ਪਿਆਰੇ, ਉਸ ਵੇਲੇ ਜਿਹੜਾ ਸਾਡਾ ਮਨ ਸੀ ਇਹ ਵਿਗਾਸ ਦੇ ਵਿੱਚ ਖੇੜੇ ਦੇ ਵਿੱਚ ਆ ਗਿਆ, ਗੁਰੂ ਦੀ ਕਿਰਪਾ ਹੋਈ, ਸਤਿਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਜੋ ਸ਼ਬਦ ਦੇ ਵਿੱਚ ਸਤਿਗੁਰਾਂ ਨੇ ਪਾਵਨ ਪਵਿੱਤਰ ਉਪਦੇਸ਼ ਦਿੱਤਾ ਹੈ ਕਿ ਪ੍ਰਮਾਤਮਾ ਦੇ ਬੋਲ ਬੜੇ ਮਿੱਠੇ ਨੇ, ਅਸੀਂ ਵੀ ਆਪਣੇ ਬੋਲ ਮਿੱਠੇ ਬਣਾਈਏ, ਤੇ ਸਤਿਗੁਰਾਂ ਨੇ ਉਪਦੇਸ਼ ਦਿੱਤਾ ਹੈ ਛੱਡੋ ਦੇਵੀ ਦੇਵਤੇ ਤੇ ਇੱਕ ਗੁਰੂ ਦੇ ਲੜ ਲੱਗੋ, ਅਸੀਂ ਵੀ ਗੁਰੂ ਦੇ ਲੜ ਲੱਗੀਏ, ਗੁਰੂ ਦਾ ਉਪਦੇਸ਼ ਹਿਰਦੇ ਦੇ ਵਿੱਚ ਧਾਰਨ ਕਰਕੇ ਲੋਕ ਸੁਖੀ ਪ੍ਰਲੋਕ ਸਹਿਲਾ ਬਣਾਈਏ, ਹੋਈਆਂ ਗਲਤੀਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਦੇ ਹਾਰਦਿਕ ਤੌਰ ਤੇ ਧੰਨਵਾਦ ਸਾਰੀ ਸੰਗਤ ਗੱਜ ਕੇ ਫਤਿਹ ਬੁਲਾਈ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।